ਸਾਖੀ 36ਵੀਂ ਭਾਈ ਕਟਾਰੂ। ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿੱਚ ਗੁਰੂ ਕੇ 94 ਤੇ ਪ੍ਰਸਿੱਧ ਸਿੱਖਾਂ ਦੇ ਨਾਮ ਦਿੱਤੇ ਹਨ। ਇਹਨਾਂ ਸਿੱਖਾਂ ਦੀਆਂ ਸਾਖੀਆਂ ਦੀ ਇੱਕ ਪੋਥੀ ਹੈ, ਸਿੱਖਾਂ ਦੀ ਭਗਤ ਮਾਲਾ। ਇਹ ਪੋਥੀ ਲਿਖਤੀ ਮਿਲਦੀ ਹੈ ਅਤੇ ਇਸ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਰਚਨਾ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਹੈ। ਇਸ ਵਿੱਚ 5ਵੀਂ ਪਾਤਸ਼ਾਹੀ ਦੇ ਸਿੱਖਾਂ ਦੇ ਸੰਖੇਪ ਜ਼ਿਕਰ ਹਨ, ਪਰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਸੇ ਖਾਸ ਸਮੇਂ ਦੀ ਤਰਤੀਬ ਵਿੱਚ ਹਨ ਕਿ ਸੁਤੇ ਸਿੱਧ ਲਿਖੇ ਅਤੇ ਵਿਆਖਿਆ ਕੀਤੇ ਗਏ ਹਨ। ਇਹਨਾਂ ਵਿੱਚੋਂ ਇੱਕ ਪ੍ਰਸੰਗ ਭਾਈ ਕਟਾਰੂ ਦਾ ਇੱਥੇ ਦਿੰਦੇ ਹਾਂ ਅਤੇ ਕੁਝ ਹੋਰ ਪ੍ਰਸੰਗ ਸਿੱਖਾਂ ਦੀ ਭਗਤ ਮਾਲਾ ਦੇ ਅੱਖਰਾਂ ਵਿੱਚ ਹੀ ਅੱਗੇ ਚੱਲ ਕੇ ਦਿਆਂਗੇ। ਕਾਬਲ ਦਾ ਇੱਕ ਸਿੱਖ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਇਆ। ਇਹ ਉੱਥੇ ਦੇ ਸੂਬੇ ਦੇ ਮਤਹਿਤ ਤੜਵਾਈ ਦਾ ਕੰਮ ਕਰਦਾ ਸੀ। ਇਸ ਨੇ ਆਪਣੀ ਕਲਿਆਣ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਫਰਮਾਇਆ, ਨਾਮ ਦਾ ਸਿਮਰਨ ਕਰੋ, ਸਤ ਸੰਗਤ ਵਿੱਚ ਜਾਇਆ ਕਰੋ ਅਤੇ ਆਪਣੇ ਕਮਾਮ ਵਿੱਚ ਦਿਆਨਤਦਾਰ ਰਹੋ। ਕਦੇ ਘੱਟ ਵੱਧ ਨਾ ਤੋਲੋ। ਧੜਵਾਈ ਦਾ ਕੰਮ ਹੈ ਪੂਰਾ ਤੋਲ। ਪੂਰਾ ਤੋਲ ਕੇ ਦਿਲ ਸੁਖੀ ਰਹੇਗਾ, ਸੁਖੀ ਮਨ ਨਾਮ ਜਪ ਕੇ ਨਿਰਮਲ ਹੋ ਕੇ ਕਲਿਆਣ ਪਾਏਗਾ। ਕਟਾਰੂ ਨੇ ਉਪਦੇਸ਼ ਧਾਰਨ ਕਰ ਲਿਆ ਅਤੇ ਲੱਗਾ ਕਮਾਈ ਕਰਨ। ਕੁਛ ਚਿਰ ਮਗਰੋਂ ਇੱਕ ਉਸਦੇ ਵੈਰੀ ਨੇ ਕਿਸੇ ਨੇ ਚਲਾਕੀ ਨਾਲ ਉਸ ਨੂੰ ਪਤਾ ਲੱਗੇ ਬਿਨਾਂ ਵੱਟੇ ਵਟਵਾ ਦਿੱਤੇ। ਇਹ ਵੱਟੇ 5 ਪੈਸੇ ਭਰ ਤੋਲ ਵਿੱਚ ਘੱਟ ਸਨ। ਕੁਝ ਦਿਨ ਲੰਘੇ, ਤਦ ਉਸ ਗੁੱਝੇ ਵੈਰੀ ਨੇ ਸੂਬੇ ਪਾਸ ਚੁਗਲੀ ਵੱਟ ਦਿੱਤੀ ਕਿ ਇਸ ਕਟਾਰੂ ਦੇ ਵੱਟੇ ਘੱਟ ਹਨ। ਕਟਾਰੂ ਬੁਲਾਇਆ ਗਿਆ ਅਤੇ ਵੱਟੇ ਵੀ ਪੇਸ਼ ਹੋਏ। ਕਟਾਰੂ ਸਮਝ ਗਿਆ ਕਿ ਮੇਰੇ ਨਾਲ ਚਲਾਕੀ ਹੋਈ ਹੈ ਅਤੇ ਹੁਣ ਬਚਾਓ ਨਹੀਂ, ਪਰ ਆਪਣੇ ਦਿਲ ਵਿੱਚ ਆਪਣੀ ਸੱਚਾਈ ਦਾ ਨਿਸ਼ਚਾ ਸੀ ਅਤੇ ਗੁਰੂ ਚਰਨਾਂ 'ਤੇ ਸਿਦਕ ਸੀ ਅਤੇ ਉਸ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਪੈਜ ਰੱਖੋ। ਉੱਧਰ ਸਤਿਗੁਰੂ ਜੀ ਸਿੱਖਾਂ ਦੀ ਸਭਾ ਵਿੱਚ ਬੈਠੇ ਸਨ। ਕਿਸੇ ਸਿੱਖ ਨੇ 5 ਪੈਸੇ ਚੜ੍ਹਾਏ। ਲਿਖਿਆ ਹੈ ਕਿ ਆਪ ਮਾਇਆ ਨੂੰ ਹੱਥ ਘੱਟ ਲਾਇਆ ਕਰਦੇ ਸਨ, ਪਰ ਇਹ ਪੈਸੇ ਚੁੱਕ ਕੇ ਕਦੇ ਉਸ ਹੱਥ 'ਤੇ ਕਦੇ ਉਸ ਹੱਥ ਧਰਦੇ ਸਨ, ਫਿਰ ਹੱਥ ਦੋਏ ਸਮ ਕਰਕੇ ਪੈਸੇ ਧਰ ਦਿੱਤੇ ਅਤੇ ਕਿਹਾ, ਪੈਜ ਰਹੀ। ਸਿੱਖਾਂ ਦੇ ਪੁੱਛਣ 'ਤੇ ਦੱਸਿਆ ਕਿ ਕਟਾਰੂ ਸਿੱਖ ਸੱਚ ਤੋਲਦਾ, ਕਿਸੇ ਦੋਖੀ ਦੇ ਫਰੇਮ ਨਾਲ ਘੱਟ ਵੱਟੇ ਰੱਖਣ ਦੇ ਅਪਰਾਧ ਵਿੱਚ ਫੜਿਆ ਗਿਆ ਹੈ। ਉਹ ਸੱਚਾ ਹੈ, ਉਸ ਦੀ ਪੈਜ ਰੱਖੀ ਗਈ ਹੈ। ਸੂਬੇ ਨੇ ਵੱਟੇ ਪੂਰੇ ਨਿਕਲਣ 'ਤੇ ਧੜਵਾਈ ਕਟਾਰੂ ਦਾ ਦਰਜਾ ਵਧਾ ਦਿੱਤਾ। ਕੁਛ ਚਿਰ ਮਗਰੋਂ ਉਹ ਫੇਰ ਦਰਸ਼ਨਾਂ ਨੂੰ ਆਇਆ ਤਾਂ ਸਾਰੀ ਸਾਖੀ ਵਿਦਿਤ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 37ਵੀਂ, ਕੁੜਮਾਈ ਸੰਗਤ ਤੇ ਚੰਦੂ। ਇਤਿਹਾਸ ਵਿੱਚ ਇੱਕ ਨਾਂ ਆਉਂਦਾ ਹੈ, ਚੰਦੂ ਸ਼ਾਹ। ਜਾਪਦਾ ਹੈ ਕਿ ਇਹ ਲਾਹੌਰ ਦਾ ਵਾਸੀ ਸੀ ਤੇ ਦਿੱਲੀ ਵਿੱਚ ਕਿਸੇ ਸਰਕਾਰੀ ਅਹੁਦੇ ਤੇ ਸੀ। ਇਸ ਨੂੰ ਦੀਵਾਨ ਕਰਕੇ ਬੋਲਦੇ ਸਨ। ਦੀਵਾਨ ਚੰਦੂ ਸ਼ਾਹ ਇਹ ਜਾਤ ਦਾ ਖੱਤਰੀ ਸੀ ਤੇ ਸ਼ਰੀਨ ਖੱਤਰੀ ਢਾਈ ਘਰ ਦਾ ਉੱਚ ਕੁੱਲ ਵਾਲਾ ਸੀ। ਰਾਜ ਇਹਨਾਂ ਦਿਨਾਂ ਵਿੱਚ ਜਹਾਂਗੀਰ ਦਾ ਸੀ। ਅਕਬਰ ਮਰ ਚੁੱਕਾ ਸੀ। ਚੰਦੂ ਦੇ ਘਰ ਇੱਕ ਕਾਕੀ ਸੀ, ਸਦਾ ਕੌਰ। 7 ਕੁ ਵਰਸ ਦੀ ਹੋਈ ਤਾਂ ਮਾਪਿਆਂ ਨੂੰ ਕੁੜਮਾਈ ਦਾ ਫਿਕਰ ਹੋਇਆ। ਮੁਸਲਮਾਨੀ ਰਾਜ ਹੋ ਜਾਣੇ ਤੇ ਹਿੰਦੂ ਵਿੱਚ ਛੋਟੀ ਉਮਰੇ ਵਿਆਹ ਦੀ ਚਾਲ ਚੱਲ ਪਈ ਸੀ। ਤਦੋਂ ਰਿਵਾਜ ਸੀ ਕਿ ਅਕਸਰ ਬ੍ਰਾਹਮਣ ਘਰ ਦੇ ਪੁਰੋਹਿਤ ਨੂੰ ਵਰ ਘਰ ਢੂੰਡਣ ਤੇ ਲਾਉਂਦੇ ਸਨ ਜਾਂ ਨਾਲ ਨਾਈ ਹੁੰਦਾ ਸੀ। ਸੋ ਰਿਵਾਜ ਮੂਜਬ ਚੰਦੂ ਨੇ ਆਪਣੇ ਪੁਰੋਹਿਤ ਬ੍ਰਾਹਮਣ ਨੂੰ ਇਸ ਕੰਮ ਤੇ ਲਾਇਆ ਤੇ ਨਾਲ ਘਰ ਦਾ ਨਾਈ ਦਿੱਤਾ ਤੇ ਕਿਹਾ, ਉੱਚੀ ਕੁੱਲ ਦਾ ਕੋਈ ਅਮੀਰ ਖੱਤਰੀ ਘਰਾਣਾ ਢੂੰਡਣਾ। ਇਹ ਵਾਕਿਆ ਸਮਤ 1661-62 ਬਿਕਰਮੀ ਦਾ ਹੈ। ਇਹ ਦਿੱਲੀ ਤੋਂ ਢੂੰਡ ਕਰਦੇ ਲਾਹੌਰ ਆਏ, ਯੋਗ ਵਰ ਨਾ ਲੱਭਾ। ਲਾਹੌਰ ਸ੍ਰੀ ਗੁਰੂ ਜੀ ਦੇ ਘਰ ਦੀ ਸੂਹ ਪਈ, ਤਦ ਰਾਮਦਾਸਪੁਰੇ ਆਏ। ਵਾਹਿਗੁਰੂ ਦੇ ਕੱਲੇ ਅਵਤਾਰ ਅਚੁੱਤ ਗੋਤਰੀ ਕਹੀਦੇ ਹਨ, ਪਰ ਜਗ ਤਿਉਹਾਰ ਮੁਜਬ ਆਪ ਖੱਤਰੀ ਸੇ, ਗੁਰੂ ਹੋਣ ਕਰਕੇ ਪੂਜੇ ਸੇ। ਐਸ਼ਵਰਜ ਪ੍ਰਤਾਪ ਬੜਾ ਸੀ, ਮਾਇਆ ਦਾ ਅੰਤ ਨਹੀਂ ਸੀ। ਬ੍ਰਾਹਮਣ ਨੇ ਘਰ ਚੰਗਾ ਦੇਖ ਕੇ ਸ੍ਰੀ ਹਰਗੋਬਿੰਦ ਜੀ ਦੇ ਦਰਸ਼ਨ ਕੀਤੇ। ਪਰਮ ਸੁੰਦਰ, ਅਰੋਗ, ਛੋਟੀ ਉਮਰੇ ਦਾਨੇ, ਬਹਾਦਰ, ਡੀਲ ਸਡੋਲ ਤੱਕ ਕੇ ਤਸੱਲੀ ਹੋ ਗਈ। ਬ੍ਰਾਹਮਣ ਨੇ ਸ੍ਰੀ ਗੁਰੂ ਜੀ ਨੂੰ ਬਿਨੈ ਕਰ ਦਿੱਤੀ ਕਿ ਆਪ ਦੇ ਸਾਹਿਬਜ਼ਾਦੇ ਨੂੰ ਅਸੀਂ ਚੰਦੂ ਸ਼ਾਹ ਦੀ ਕਾਕੀ ਲਈ ਵਰਥਾਪ ਚੱਲੇ ਹਾਂ, ਦਿੱਲੀ ਜਾ ਕੇ ਸ਼ਗਨ ਭਿਜਵਾ ਦੇਵਾਂਗੇ। ਪਰ ਜਦ ਇਹਨਾਂ ਨੇ ਦਿੱਲੀ ਜਾ ਕੇ ਚੰਦੂ ਨੂੰ ਦੱਸਿਆ ਤਾਂ ਉਹ ਮਾਇਆ ਵਿੱਚ ਇੰਨਾ ਬੋਲਾ, ਆਪਣੀ ਜਾਤ ਦੇ ਅਭਿਮਾਨ ਵਿੱਚ ਬੋਲਿਆ, ਪੰਡਿਤ ਜੀ ਕੀ ਕਰ ਆਏ ਹੋ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਫਿਰ ਉਹ ਫਕੀਰ, ਅਸੀਂ ਦੀਵਾਨ, ਤੁਸਾਂ ਕੁਛ ਨਹੀਂ ਵਿਚਾਰਿਆ, ਪਰ ਕੀ ਕਰਾਂ, ਜੇ ਕੀਤਾ ਨਾਤਾ ਨਾ ਕਰਾਂ ਤਾਂ ਧੀ ਨੂੰ ਦੂਜਾ ਪਤੀ ਦਿਆਂ। ਇਹ ਗੱਲ ਦਿੱਲੀ ਦੀ ਸੰਗਤ ਵਿੱਚ ਪਹੁੰਚ ਗਈ। ਸੰਗਤ ਨੂੰ ਜਦ ਪੂਰਾ ਨਿਸ਼ਚਾ ਹੋ ਗਿਆ ਕਿ ਵਾਰਤਾ ਠੀਕ ਹੈ, ਤਾਂ ਸੰਗਤ ਨੇ ਸ੍ਰੀ ਗੁਰੂ ਜੀ ਨੂੰ ਚਿੱਠੀ ਲਿਖੀ, ਜਿਸ ਵਿੱਚ ਸਾਰਾ ਹਾਲ ਲਿਖਿਆ। ਲਿਖਤਮ ਸਭ ਦਿੱਲੀ ਕੀ ਸੰਗਤ, ਸਤਿਗੁਰ ਕੇ ਸਨਮੁਖ ਅਰਦਾਸ, ਸ਼ਾਹੇ ਦੀਵਾਨੇ ਸੁਤਾ ਕੋ ਨਾਤਾ ਭਜੋ ਅਹੈ ਤੁਮਾਰੇ ਪਾਸ, ਆਪ ਅਹੰਕਾਰੀ ਬਣਿਓ ਚੁਬਾਰਾ, ਤੁਮੈ ਕਹਿਓ ਮੇਰੀ ਸੰਕਾਸ, ਬਿਨ ਸਰਦਾ ਤੇ ਮੂਰਖ ਬੋਲੇ, ਇਤਿਆਦਕ ਨਿੰਦਾ ਕਰ ਹਾਸ, ਹਮਕੋ ਨਹੀਂ ਸੁਖਾਏ ਤਿਸ ਕਹਿਬੋ, ਬਸ ਨਹਿ ਚਲਿਓ ਸੋ ਲਿਖਿਓ ਬਿਰਤੰਤ, ਸੁਤਾ ਨਾ ਸਾਖਤ ਕੀ ਤੁਮ ਲੀਜੋ, ਇਹ ਸੰਗਤ ਕੇ ਅਹਿ ਮਤੰਤ, ਪਨੇ ਦੂਤ ਤੂਰਨ ਚਲ ਪਹੁੰਚੋ, ਜਬ ਲੋ ਬਿਪਰਨਾ ਤਿਲਕ ਕਢੰਤ, ਤਬ ਲੋ ਸੁਧ ਦੇਹੋ ਸ੍ਰੀ ਸਤਿਗੁਰ ਕੋ, ਜਥਾ ਦੁਸ਼ਟ ਜਾਣੈ ਭਗਵੰਤ। ਇਹ ਚਿੱਠੀ ਵਾਚ ਕੇ ਸਤਿਗੁਰਾਂ ਨੇ ਸੰਗਤ ਦੀ ਆਗਿਆ ਸਿਰ ਮੱਥੇ ਤੇ ਧਰੀ ਤੇ ਸਾਖ ਲੈਣੋ ਨਾ ਕਰ ਦਿੱਤੀ। ਉਸ ਵੇਲੇ ਦੀਵਾਨ ਵਿੱਚ ਭਾਈ ਪਾਰੋ ਦੀ ਵੰਸ਼ ਦਾ ਨਾਰਾਇਣ ਦਾਸ ਨਾਮੇ ਡੱਲੇ ਦਾ ਗੁਰੂ ਕਾ ਸਿੱਖ ਸੀ। ਉਸ ਨੇ ਆਪਣੀ ਕਾਕੀ ਦਾ ਨਾਤਾ ਸਤਿਗੁਰਾਂ ਨੇ ਪੇਸ਼ ਕੀਤਾ। ਉਸ ਗੁਰਮੁਖ ਵੰਸ਼ ਦੇ ਗੁਰਮੁਖ ਸਿੱਖ ਦੀ ਕਾਕੀ ਦਾ ਨਾਤਾ ਸਾਰੀ ਸੰਗਤ ਦੇ ਮੁਖੀਆਂ ਤੇ ਗੁਰੂ ਜੀ ਨੇ ਪ੍ਰਵਾਨ ਕਰ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 38ਵੀਂ ਸੁਲਭੀ ਖਾਂ। ਸੁਲੀ ਖਾਂ ਪਿਰਥੀ ਚੰਦ ਦਾ ਇੱਕ ਮਿੱਤਰ ਸਰਕਾਰੀ ਅਹੁਦੇਦਾਰ ਸੀ, ਇਸ ਦਾ ਭਤੀਜਾ ਸੀ ਸੁਲਭੀ ਖਾਂ, ਇਹ ਵੀ ਸਰਕਾਰੀ ਨੌਕਰ ਸੀ। ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਕਿਆਂ ਵੈਰੀਆਂ ਨੇ ਕਈ ਜੋੜ ਤੋੜ ਬਨਾਵਟੀ ਐਸਾ ਕੀਤਾ ਕਿ ਸੁਲਭੀ ਖਾਂ ਨੂੰ ਪੰਜਾਬ ਜਾ ਕੇ ਗੁਰੂ ਰਾਮਦਾਸ ਜੀ ਦੀ ਸਿੱਖੀ ਨੂੰ ਪਿਰਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਵਿੱਚ ਵੰਡਵਾ ਦੇਵੇ। ਇਸ ਮਾੜੇ ਮਨਸੂਬੇ ਵਾਲੇ ਅਹੁਦੇਦਾਰ ਨੇ ਜਦ ਨਿਰਵੈਰ ਗੁਰੂ ਤੇ ਵਾਰ ਕਰਨ ਲਈ ਜਾਂਦਿਆਂ ਬਿਆਸਾ ਕਿਨਾਰੇ ਡੇਰਾ ਕੀਤਾ ਤਾਂ ਉੱਥੇ ਇੱਕ ਸੱਯਦ ਜਿਸ ਦਾ ਨਾਂ ਹਸਨ ਅਲੀ ਸੀ ਜਾ ਪਹੁੰਚਿਆ। ਇਹ ਕਦੇ ਸੁਲਭੀ ਖਾਂ ਪਾਸ ਨੌਕਰ ਰਿਹਾ ਸੀ। ਜਦ ਨੌਕਰੀ ਤੋਂ ਹਟਾਇਆ ਗਿਆ ਤਾਂ ਉਸ ਦੀ ਤਨਖਾਹ 2 ਸਾਲ ਦੀ ਬਾਕੀ ਸੀ। ਇਸ ਨੇ ਆ ਕੇ ਹੁਣ ਸੁਲਭੀ ਖਾਂ ਤੋਂ ਤਨਖਾਹ ਮੰਗੀ। ਉਸ ਨੇ ਨਾਂਹ ਕੀਤੀ। ਸੱਯਦ ਨੇ ਜਿੱਦ ਕੀਤੀ ਤੇ ਸੁਲਭੀ ਨੇ ਉਸ ਨੂੰ ਗਾਲੀਆਂ ਦਿੱਤੀਆਂ। ਇਹ ਨਾ ਸਹਾਰ ਕੇ ਸੱਯਦ ਨੇ ਜੋਸ਼ ਵਿੱਚ ਆ ਕੇ ਤਲਵਾਰ ਚਲਾਈ ਤਾਂ ਸੁਲਭੀ ਖਾਂ ਦਾ ਸਿਰ ਕੱਟ ਗਿਆ। ਸੱਯਦ ਫੁਰਤੀ ਨਾਲ ਦਰਿਆ ਦੇ ਝੱਲ ਵਿੱਚ ਗੁੰਮ ਹੋ ਗਿਆ। ਲਿਖਿਆ ਹੈ ਕਿ ਜਦੋਂ ਸੁਲਭੀ ਖਾਂ ਦੇ ਆਉਣ ਦੀ ਖਬਰ ਗੁਰੂ ਜੀ ਨੂੰ ਪੁੱਜੀ ਸੀ ਤਦ ਵੀ ਆਪ ਨੇ ਆਪਣੇ ਸਦਾ ਸੀਤਲ ਸੁਭਾਅ ਵਿੱਚ ਫੁਰਮਾਇਆ ਸੀ ਕਿ ਜੋ ਕੁਛ ਹੋਣਾ ਹੈ ਸੋ ਹੁਕਮ ਵਿੱਚ ਹੋਣਾ ਹੈ, ਸਾਡਾ ਤਾਣ ਤਕੀਆ ਪ੍ਰਭੂ ਹੈ ਤੇ ਉਸ ਦਾ ਹੁਕਮ ਸਾਡੇ ਸਿਰ ਮੱਥੇ ਤੇ ਹੈ। ਇਹ ਸ਼ਬਦ ਤਦੋਂ ਦਾ ਉਚਾਰਤ ਦੱਸੀਦਾ ਹੈ। ਗਰੀਬੀ ਕਥਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ, हर हर नाम संतन की ओटा, जो सिमरै तिस की गत होवै, उदरै सगले कोटा हरहाओ, संत संग जस गाया, एहो पूर्ण हर तन पाया, कहो नानक आप मिटाया, सब पार ब्रह्म नदरी आया, सोरठ महला पंजवां। वाहिगुरु जी का खालसा, वाहिगुरु जी की फतेह। साखी 39वीं सुलही खान। पिछे दस आए हां कि सुलही खान एक सरकारी अहुदेदार सी जो पृथ्वी चंद दा पर मित्र सी, वेले कोले उसकी मदद करदा सी। इसने गुरु अर्जन देव जी नूं एक दो वार, एक तो वधीक वार खेचल देण दीआं विनंतियां कीतीआं। इसे दी मदद नाल गुरु जी दे विरुद्ध अर्जी पाई गई सी, जो श्री गुरु जी दे श्रद्धालु प्रसिद्ध वजीर खां दी मदद नाल फैसला हो गया सी। हुण जद सुलही खां नूं खबर पहुंची कि उस दा भतीजा सुलभी खां मारिया गया है, ते उस दे कतल दी कुछ सैन त्रैकाल आदेश गुरु जी ते सट्टी गई, तां सुलही खां वधेरे गुस्से विच आया, कुछ चंदू ने चुकिया, सो यह हुण अपने मित्र नूं प्रसन्न करन लई टुरिया। इस साल पंजाब दा मामला घट उभरिया सी, इस उगराही दा काम अपने जिम्मे सुलही ने लै लिया, ते कुछ आग्या लै लई गुरु जी बाबत फोला फाली दी के माझे दे लोग सब गुरु दे हुक्म विच हन। सूरज प्रकाश मूजब दिल्लियों चल के अपने सवारां समेत ए रस्ते पिरथी चंद दे पिंड कोठे उस नूं मिलण ते होर मशवरे करन गया। चंदू नाल मता दिल्लियों ही पका के टुरिया सी। ये कोठा पिंड मालवे विच है। श्री गुरु जी नूं संगत वालों खबर पहुंचा दित्ती गई कि सुलही खां आप जी नूं खेद देण दा मनसूबा धार के मामले दा बहाना लै के शाही हुक्म नाल फुलिया आ रहा है, कुछ प्रबंध कर लेना चाहिए। जदे चिट्ठी श्री गुरु जी पास पहुंची ते वड्डे वड्डे सिखां ने वाची, तां सलाह मशवरे लई सारे श्री गुरु जी पास आ बैठे। उस वेले दा संखेप हाल गुरु जी दीआं इन्हां चार सत्रां तों सही हो जांदा है। प्रथमे मता जे पत्री चलावो, द्वितीय मता दोए मनुख पहुंचावो, तृतीय मता किश करो उपाया, मैं सब किश छोड़ प्रभ तू ही त्याया, आसा महला पंजवां। इस समय जापदा है कि घबराई हुई संगत नूं गुरु जी ने यह गल भी कही सी कि चिंता ना करो, वाहिगुरु साडा राखा है, जे उसने चाहिया तां सुलही साडे तक कपड़ ही नहीं सकेगा। उपर यह होया कि सुलही खां कोठे पिंड पहुंचा, पृथ्वी चंद ने बड़ी खातर कीती, बैठ के मनसूबे कड़े। उथे रहिंदिआं एक दिन सुलही खां नूं पृथ्वी चंद शिकार तों मुड़े आउंदिआं अपने इट्टां दे पक्कदे आवे दिखाउण लै गिआ। उथे जो घोड़ा जल्दी सिखर पहुंचण लई दौड़ाया, एक थां घोड़ा उछलिआ ते आवे दी दीवार तों उछल के आवे दे विच जा पिआ। ਉਹ ਥਾਂ ਐਸੀ ਦੱਬੀ ਅੱਗ ਵਿੱਚ ਮਗ ਰਹੀ ਸੀ ਕਿ ਚੀਕਾਂ ਮਾਰਦੇ ਦੇ ਪ੍ਰਾਣ ਅੰਤ ਹੋ ਗਏ। ਘੋੜੇ ਸਣੇ ਉਹ ਸੜ ਮੋਇਆ, ਕੋਈ ਯਤਨ ਬਚਣ ਬਚਾਉਣ ਦਾ ਪੇਸ਼ ਨਾ ਗਿਆ। ਅਖੀਰ ਬੜੇ ਯਤਨਾਂ ਨਾਲ ਭੁੱਜੀ ਹੋਈ ਦੇਹ ਕੱਢੀ ਤੇ ਦਫਨਾਈ ਗਈ। ਜਦੋਂ ਇਹ ਖਬਰ ਰਾਮਦਾਸਪੁਰੇ ਪੁੱਜੀ ਤਾਂ ਸ੍ਰੀ ਗੁਰੂ ਜੀ ਨੇ ਇਹ ਵਾਕ ਉਚਾਰਿਆ, ਸੁਲਹੀ ਤੇਰਾ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ ਰਹਾਓ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਬਿਲਾਵਲ ਮਹੱਲਾ ਪੰਜਵਾ। ਸੁਲਹੀ ਖਾਨ ਤੋਂ ਨਾਰਾਇਣ ਨੇ ਰੱਖ ਲਿਆ ਹੈ, ਸੁਲਹੀ ਦਾ ਹੱਥ ਸਾਡੇ ਤੇ ਕਿਤੇ ਨਾ ਪੁੱਜ ਸਕਿਆ। ਸੁਲਹੀ ਆਪਣੇ ਮੁਸਲਮਾਨੀ ਧਰਮ ਅਨੁਸਾਰ ਅਪਵਿੱਤਰ ਮੌਤੇ ਮਰਿਆ। ਅਗਲੀ ਤੁਕ ਤੋਂ ਪਤਾ ਚੱਲਦਾ ਹੈ ਕਿ ਉਸ ਵਾਕ ਵੱਲ ਇਸ਼ਾਰਾ ਹੈ ਜੋ ਆਪ ਨੇ ਕੀਤਾ ਕਿ ਸੁਲਹੀ ਸਾਡੇ ਤੱਕ ਨਹੀਂ ਅਪੜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 40ਵੀਂ ਗੁਰੂ ਕਾ ਨਿਸ਼ਕਾਮ ਜਗਤ ਪ੍ਰੇਮ। ਹਿੰਦੁਸਤਾਨ ਦੇ ਧਰਮ ਪ੍ਰੇਮੀ ਯੋਗੀ ਤੇ ਸੰਨਿਆਸੀ ਆਦਿਕ ਜਗਤ ਛੱਡ ਕੇ ਇਕਾਂਤ ਹੋ ਜਾਂਦੇ ਹੁੰਦੇ ਸਨ, ਇਸ ਲਈ ਕਿ ਉਹ ਮਾਇਆ ਤੋਂ ਬੀਤਰਾਗ ਹੋ ਜਾਂਦੇ ਸਨ ਤੇ ਵਿੱਚ ਰਹਿੰਦੇ ਮਾਇਆ ਪ੍ਰੇਮੀ ਉਹਨਾਂ ਨੂੰ ਵੀ ਤਸੀਹੇ ਦਿੰਦੇ ਤੇ ਬਿਰਤੀਆਂ ਉਖੇੜਦੇ ਸਨ, ਜਿਸ ਦਾ ਫਲ ਇਹ ਹੋਇਆ ਕਿ ਚੰਗੇ ਲੋਕੀ ਜੋਗੀ ਜੰਗਮ ਸੰਨਿਆਸੀ ਆਦਿ ਭਾਈਚਾਰੇ ਨੂੰ ਛੱਡ ਜਾਂਦੇ ਸਨ। ਘੱਟ ਅਕਲ ਤੇ ਘੱਟ ਤਾਨ ਵਾਲੇ ਤੇ ਘੱਟ ਵਿਦਿਆ ਵਾਲੇ ਹੋਣ ਕਰਕੇ ਪੱਛਮੀ ਪਠਾਣਾ ਮੁਗਲਾਂ ਆਦਿ ਦੇ ਹਮਲਿਆਂ ਅੱਗੇ ਲੰਮੇ ਪੈ ਜਾਂਦੇ ਸਨ ਤੇ ਦੇਸ਼ ਦੁਬੇਲ ਹੁੰਦਾ ਹੁੰਦਾ ਗੁਲਾਮ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਗ੍ਰਸਥ ਵਿੱਚ ਰਹਿ ਕੇ ਧਰਮ ਪਾਲਣਾ ਸਿਖਾਇਆ, ਮਾਇਆ ਵਿੱਚ ਵਸ ਕੇ ਮਾਇਆ ਦੇ ਮਾੜੇ ਅਸਰ ਤੋਂ ਨਿਰਲੇਪਤਾ ਸਿਖਾਈ ਤੇ ਪੁੱਗੇ ਲੋਕਾਂ ਨੂੰ ਵਿੱਚੇ ਰਹਿ ਕੇ ਨਿਸ਼ਕਾਮ ਸੇਵਾ ਦੀ ਜਾਚ ਦੱਸੀ। ਕਰਮ ਕਰਤ ਹੋਵੇ ਨਿਹਕਰਮ ਦਾ ਵਰਤਾਓ ਦੱਸ ਕੇ ਕਰਕੇ ਦੱਸਿਆ, ਪਰ ਐਸਾ ਕਰਨੇ ਵਿੱਚ ਮਾਇਆ ਪ੍ਰੇਮੀ ਜੋ ਮਾਇਆ ਦੇ ਅੰਧੇਰੇ ਵਿੱਚ ਹੁੰਦੇ ਹਨ ਦੁੱਖ ਦਿੰਦੇ ਹਨ, ਉਹ ਸਹਿਣੇ ਪੈਂਦੇ ਹਨ। ਜੇ ਗੁਰੂ ਅਰਜਨ ਦੇਵ ਜੀ ਸੁਰਤ ਵਿੱਚ ਮਾਇਆ ਦੇ ਪੂਰਨ ਤਿਆਗੀ, ਮੋਹ ਮਾਇਆ ਦੇ ਪੂਰਨ ਵੀਰ ਰਾਗੀ ਸੰਨਿਆਸ ਕਰਕੇ ਜੋਗੀਆਂ ਵਾਂਗੂ ਪਹਾੜ ਸਿਖਰੇ ਜਾ ਬਹਿੰਦੇ ਤਾਂ ਸੁਲਵੀ ਖਾਂ ਨਾਲ ਕੀ ਮਤਲਬ ਤੇ ਸੁਲਵੀ ਦਾ ਹੱਲਾ ਕਿਉਂ ਹੁੰਦਾ ਤੇ ਪ੍ਰਿਥੀ ਚੰਦ ਜੀ ਨਾਲ ਕਿਉਂ ਨਵੇਂ ਨਵੇਂ ਸਮਾਨ ਦੁੱਖਾਂ ਦੇ ਕਰਦੇ ਤੇ ਚੰਦੂ ਕਿਉਂ ਵੈਰ ਕਮਾਉਂਦਾ। ਪਰ ਗੁਰੂ ਦਾ ਅਸੂਲ ਪਹਿਲਾਂ ਸੁਰਤ ਨੂੰ ਮੋਹ ਮਾਇਆ ਤੋਂ ਅਤੀਤ ਕਰ ਲੈਣਾ, ਜਗਤ ਮੋਹ ਸਾਰਾ ਜਿੱਤ ਲੈਣਾ, ਤ੍ਰਿਗੁਣਾਤੀਤ ਹੋ ਜਾਣਾ, ਫਿਰ ਜਗਤ ਪ੍ਰੇਮ ਵਿੱਚ ਆ ਜਾਣਾ। ਇਹ ਪ੍ਰੇਮ ਕੀ ਸੀ? ਨਿਸ਼ਕਾਮ ਪ੍ਰੇਮ ਹਰ ਇੱਕ ਜੀਵ ਦਾ, ਸੋਸਾਇਟੀ ਦਾ, ਦੇਸ਼ ਦਾ, ਦੁਨੀਆਂ ਨੂੰ ਪਿਆਰ ਕਰਨਾ ਉਹਨਾਂ ਦੇ ਭਲੇ ਲਈ ਆਪਣੀ ਗਰਜ਼ ਤੋਂ ਬਿਨਾਂ। ਜਿਸ ਆਦਰਸ਼ ਦਾ ਅਸੀਂ ਹਰ ਰੋਜ਼ ਅਰਦਾਸਾਂ ਕਰਦੇ ਹਾਂ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਅਰਜਨ ਦੇਵ ਜੀ ਆਪਣੇ ਪਹਿਲੇ ਗੁਰੂ ਅਵਤਾਰਾਂ ਚਾਰ ਪਾਤਸ਼ਾਹੀਆਂ ਵਾਂਗੂ ਉੱਪਰ ਕਹੀ ਜਾਚ ਸਿਖਾਲਣ ਲਈ ਭੁੱਲੀ ਹੋਈ ਦੁਨੀਆਂ ਦੇ ਵਿੱਚ ਬੈਠੇ ਪਰ ਉਪਕਾਰ ਕਰ ਰਹੇ ਤੇ ਜਗਤ ਜਲੰਦੇ ਨੂੰ ਰੱਖ ਰਹੇ ਸਨ। ਇਸ ਕਰਕੇ ਮਾਇਆ ਦੇ ਗੁਬਾਰ ਵਿੱਚ ਆਈ ਦੁਨੀਆਂ ਆਪ ਲਈ ਦੁੱਖ ਦੇਣ ਦੇ ਸਮਾਨ ਕਰਦੀ ਸੀ। ਸੂਚਨਾ: ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸੁਲਹੀ ਖਾਂ ਦਾ ਵਾਕਿਆ ਪਹਿਲੋਂ ਦਿੱਤਾ ਹੈ ਤੇ ਸੁਲਬੀ ਖਾਂ ਦਾ ਮਗਰੋਂ, ਪਰ ਤਵਾਰੀ ਖਾਲਸਾ ਨੇ ਸੁਲਬੀ ਦਾ ਪਹਿਲੋਂ ਤੇ ਸੁਲਹੀ ਖਾਂ ਦਾ ਮਗਰੋਂ, ਫਿਰ ਸੁਲਹੀ ਖਾਂ ਦੇ ਵਾਕਿਆ ਬਾਰੇ ਦੋਹਾਂ ਵਿੱਚ ਕੁਝ ਫਰਕ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਸੁਲਹੀ ਦੇ ਸੜਨ ਦਾ ਵਾਕਿਆ ਕੋਠੇ ਪਿੰਡ ਹੋਇਆ ਹੈ ਜੋ ਮਾਲਵੇ ਵਿੱਚ ਹੈ। ਤਵਾਰੀ ਖਾਲਸਾ ਲਿਖਦੀ ਹੈ ਕਿ ਇਹ ਵਾਕਿਆ ਲਾਹੌਰ ਦੇ ਜ਼ਿਲ੍ਹੇ ਕੋਟ ਲਖਪਤ ਵਾਲੇ ਪਾਸੇ ਦੇ ਹੇਹਰ ਪਿੰਡ ਹੋਇਆ। ਹੇਹਰ ਪਿੰਡ ਪ੍ਰਿਥੀ ਚੰਦ ਦੇ ਸਹੁਰੇ ਸਨ, ਇੱਥੇ ਹੀ ਪ੍ਰਿਥੀ ਚੰਦ ਨੂੰ ਬਹੁਤੀ ਜ਼ਮੀਨ ਮਿਲੀ ਸੀ। ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ ਗੁਰੂ ਕੇ ਵਿਰੋਧੀਆਂ ਨੇ ਪ੍ਰਿਥੀ ਚੰਦ ਦੀ ਮਦਦ ਕਰਕੇ ਪਾਤਸ਼ਾਹ ਪਾਸ ਜਾਇਦਾਦ ਦੀ ਵੰਡ ਦੀ ਦਰਖਾਸਤ ਦਿੱਤੀ ਸੀ ਤੇ ਸਿਫਾਰਿਸ਼ਾਂ ਪੁਆਈਆਂ ਸਨ, ਪਰ ਵਜ਼ੀਰ ਖਾਂ ਦੇ ਪਾਤਸ਼ਾਹ ਨੂੰ ਸਮਝਾਉਣ ਕਰਕੇ ਪਿੰਡ ਹੇਰ ਤੇ ਕਦੇਰ ਪਿੰਡ ਦੋਵੇਂ ਪ੍ਰਿਥੀ ਚੰਦ ਨੂੰ ਦਿਵਾ ਕੇ ਪ੍ਰਿਥੀ ਚੰਦ ਤੋਂ ਬੇਦਾਵਾ ਲਿਖਾ ਦਿੱਤਾ ਸੀ। ਇਹ ਜ਼ਮੀਨ 14,000 ਵਿਘੇ ਸੀ ਜੋ ਪ੍ਰਿਥੀ ਚੰਦ ਨੂੰ ਮਿਲੀ। ਇੱਥੇ ਹੀ ਪ੍ਰਿਥੀ ਚੰਦ ਦੀ ਸਮਾਧ ਤੇ ਟਿਕਾਣਾ ਹੈ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਪ੍ਰਿਥੀ ਚੰਦ ਦੇ ਪੜੋਤਰੇ ਸੋਢੀ ਕੌਲ ਜੀ ਨੇ ਕਪੂਰੇ ਚੌਧਰੀ ਤੋਂ, ਜੋ ਫਰੀਦਕੋਟ ਦੇ ਵਟਕੇ ਹੋਏ ਹਨ, ਕੋਠੇ ਪਿੰਡ ਵਾਲੀ ਥਾਵੇਂ ਬਹੁਤ ਸਾਰੀ ਜ਼ਮੀਨ ਲੈ ਕੇ 1721 ਬਿਕਰਮੀ ਵਿੱਚ ਕੋਠਾ ਪਿੰਡ ਵਸਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 41ਵੀਂ ਸੰਬੰਧੀਆਂ ਦੇ ਸੱਚਖੰਡ ਪਿਆਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਸ੍ਰੀ ਬੀਬੀ ਭਾਨੀ ਜੀ 1655 ਬਿਕਰਮੀ ਵਿੱਚ ਗੋਇੰਦਵਾਲ ਆਪਣੇ ਪੇਕੇ ਪਰਿਵਾਰ ਵਿੱਚ ਗਏ ਹੋਏ ਸਨ ਕਿ ਉੱਥੇ ਆਪ ਜੀ ਨੂੰ ਸੱਚੇ ਦਰੋਂ ਸੱਦੇ ਆ ਗਏ। ਤਵਾਰੀ ਖਾਲਸਾ ਦੀ ਰਾਏ ਹੈ ਕਿ ਬੀਬੀ ਭਾਨੀ ਜੀ ਦਾ ਸੱਚਖੰਡ ਪਿਆਨਾ 1662 ਦੇ ਅੱਸੂ ਮਹੀਨੇ ਵਿੱਚ ਹੋਇਆ। ਇਸੇ ਸਾਲ ਕੱਤਕ ਦੇ ਮਹੀਨੇ ਸ੍ਰੀ ਮਹਾਦੇਵ ਜੀ ਗੁਰੂ ਜੀ ਦੇ ਭਰਾਤਾ ਦਾ ਸੱਚਖੰਡ ਪਿਆਨਾ ਹੋਇਆ। ਇਹ ਸਤਪੁਰਖ ਵੀ ਗੋਇੰਦਵਾਲ ਵਿੱਚ ਜਾ ਕੇ ਸੱਚੇ ਘਰਾਂ ਨੂੰ ਪਧਾਰੇ ਸਨ। ਤਵਾਰੀ ਖਾਲਸਾ ਨੇ ਪਿਰਥੀ ਚੰਦ ਜੀ ਦਾ ਚਲਾਣਾ ਮਗਰ 1662 ਵਿੱਚ ਲਿਖਿਆ ਹੈ, ਜੋ ਸਹੀ ਨਹੀਂ ਜਾਪਦਾ। ਇਹਨਾਂ ਦਾ ਚਲਾਣਾ ਕੁਛ ਸਮਾਂ ਮਗਰੋਂ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 42। ਹਰਿਵੰਸ ਤਪਾ ਧਰਮਸ਼ਾਲ ਦੀ ਟਹਿਲ ਕਰਦਾ ਹੁੰਦਾ ਸੀ। ਜੋ ਸਿੱਖ ਭੁੱਖਾ ਆਵੇ ਉਸ ਨੂੰ ਪ੍ਰਸਾਦ ਖਿਲਾਵੇ, ਜੋ ਥੱਕਾ ਆਵੇ ਉਸ ਦੇ ਗਰਮ ਪਾਣੀ ਨਾਲ ਪੈਰ ਧੋਵੇ, ਭੋਜਨ ਛਕਾਵੇ, ਰਾਤ ਨੂੰ ਉੱਪਰ ਭੂਰੇ ਪਾਏ ਦੇਵੇ, ਪਾਣੀ ਗਰਮ ਕਰਕੇ ਇਸ਼ਨਾਨ ਪਿਛਲੀ ਰਾਤੀ ਕਰਾਏ ਤੇ ਅੰਮ੍ਰਿਤ ਵੇਲੇ ਗ੍ਰੰਥ ਜੀ ਦੀ ਬਾਣੀ ਪੜ੍ਹੇ ਤੇ ਤੀਸਰੇ ਪਹਿਰ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਤਾਂ ਸਿੱਖਾਂ ਨੇ ਕਿਹਾ, ਸਾਹਿਬ ਗ੍ਰੰਥ ਜੀ ਦੀ ਮਰਯਾਦਾ ਕੀਤੀ ਹੈ, ਹੋਰ ਬਾਣੀਆਂ ਬੰਦ ਕੀਤੀਆਂ ਹਨ। ਤਾਂ ਉਸ ਨੇ ਅਰਦਾਸ ਕੀਤੀ, ਜੋ ਜੀ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਿਆ ਕਰੀਏ ਕਿ ਨਾ ਪੜ੍ਹਿਆ ਕਰੀਏ। ਤਾਂ ਬਚਨ ਹੋਇਆ, ਅਗਿਆਨੀਆਂ ਨੇ ਸ਼ਰੀਕਾ ਕਰਕੇ ਬਾਣੀਆਂ ਉਚਾਰੀਆਂ ਹਨ ਤੇ ਗੁਰੂ ਕੇ ਸ਼ਬਦ ਦੀ ਛਾਇਆ ਨਹੀਂ ਲੀਤੀ। ਉਸ ਬਾਣੀ ਨੂੰ ਵਰਜਿਆ ਤੇ ਭਾਈ ਜੀ ਦੀ ਬਾਣੀ ਤਾਂ ਮਾਨੋ ਸ਼ਬਦ ਦਾ ਟੀਕਾ ਹੈ, ਉਸ ਤੇ ਸਿੱਖੀ ਪ੍ਰਾਪਤ ਹੁੰਦੀ ਹੈ। ਜੋ ਈਸ਼ਰਦਾਰੀ ਦਾ ਗਿਆਨ ਹੈ ਤੇ ਗੁਰਾਂ ਦਾ ਰਿਦਾ ਸ਼ਬਦ ਹੈ, ਜੇ ਸਿੱਖ ਦਾ ਰਿਦਾ ਸ਼ਬਦ ਨਾਲ ਮਿਲਿਆ ਹੋਵੇ ਸੋ ਬਿਸ਼ੱਕ ਉਹ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 43। ਕੁੱਲਾ ਭੁੱਲਾ ਦੋਵੇਂ ਝੰਜੀ ਹੈ ਸਨ ਤੇ ਭਗੀਰਥ ਸੋਇਨੀ ਹੈ ਸੀ। ਗੁਰੂ ਅਰਜਨ ਜੀ ਦੀ ਸ਼ਰਨ ਆਏ ਤਾਂ ਅਰਦਾਸ ਕੀਤੀ, ਜੀ ਗਰੀਬ ਨਿਵਾਜ, ਅਸੀਂ ਜਨਮ ਤੇ ਜੂਨੀ ਵਿੱਚ ਬਹੁਤ ਦੁੱਖ ਪਾਉਂਦੇ ਹਾਂ, ਹੁਣ ਤੁਸੀਂ ਕਿਰਪਾ ਕਰੋ ਜੋ ਸਾਡਾ ਜਨਮ ਮਰਨ ਕੱਟੀਏ। ਤਾਂ ਬਚਨ ਹੋਇਆ, ਤੁਸੀਂ ਗੁਰਮੁਖਾਂ ਦੇ ਕਰਮ ਕਰੋ ਤੇ ਮਨਮੁਖਾਂ ਦੇ ਕਰਮ ਤਿਆਗੋ। ਤਾਂ ਉਹਨਾਂ ਨੇ ਅਰਦਾਸ ਕੀਤੀ, ਜੀ ਗਰੀਬ ਨਿਵਾਜ, ਗੁਰਮੁਖ ਕਿਤਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਬਚਨ ਹੋਇਆ, ਤਿੰਨ ਪ੍ਰਕਾਰ ਦੇ ਗੁਰਮੁਖ ਹੈਨ, ਤਿੰਨ ਪ੍ਰਕਾਰ ਦੇ ਮਨਮੁਖ ਹੈਨ, ਇੱਕ ਗੁਰਮੁਖ ਹੈਨ, ਇੱਕ ਗੁਰਮੁਖ ਤਰ ਹੈਨ, ਇੱਕ ਗੁਰਮੁਖ ਤਮ ਹੈਨ। ਗੁਰਮੁਖ ਕੌਣ ਹੈਨ? ਜਿਨ੍ਹਾਂ ਖੋਟਿਆਂ ਕਰਮਾਂ ਵੱਲ ਪਿੱਠ ਦਿੱਤੀ ਹੈ ਤੇ ਗੁਰਾਂ ਦੇ ਵਚਨਾਂ ਵੱਲ ਮੁੱਖ ਕੀਤਾ ਹੈ, ਤੇ ਜੇ ਇੱਕ ਉਹਨਾਂ ਨਾਲ ਚੰਗਿਆਈ ਕਰਦਾ ਹੈ ਤਾਂ ਆਪਣੇ ਵੱਲੋਂ ਸਦੀਵ ਉਹਨਾਂ ਦੇ ਨਾਲ ਚੰਗਿਆਈ ਕਰਦੇ ਰਹਿੰਦੇ ਹਨ ਤੇ ਉਸ ਦੀ ਭਲਿਆਈ ਵਿਸਾਰਦੇ ਨਹੀਂ ਤੇ ਆਪਣੀ ਭਲਿਆਈ ਚਿੱਤ ਨਹੀਂ ਕਰਦੇ। ਗੁਰਮੁਖ ਤਰ ਉਹ ਹੈਨ ਜਿਨ੍ਹਾਂ ਬੁਰੇ ਕਰਮ ਤਿਆਗ ਦਿੱਤੇ ਹਨ ਤੇ ਭਲਿਆਂ ਕਰਮਾਂ ਦਾ ਅੰਗੀਕਾਰ ਕੀਤਾ ਹੈ, ਤੇ ਜਿਸ ਦਾ ਕੰਮ ਉਹਨਾਂ ਦੇ ਤੀਕ ਆਉਂਦਾ ਹੈ ਤਾਂ ਸਭਸੇ ਨਾਲ ਭਲਾ ਹੀ ਕਰਦੇ ਹਨ। ਤੇ ਗੁਰਮੁਖ ਤਮ ਉਹ ਹੈਨ ਜੋ ਗਿਆਨ ਸੰਪੰਨ ਹੈਨ, ਭਲਾ ਸਭਸੇ ਨਾਲ ਕਰਦੇ ਹਨ। ਜੇ ਕੋਈ ਉਹਨਾਂ ਦਾ ਬੁਰਾ ਵੀ ਕਰੇ ਉਹਨਾਂ ਦੇ ਨਾਲ ਵੀ ਭਲਾ ਹੀ ਕਰਦੇ ਹਨ। ਤੇ ਮਨਮੁਖ ਉਹ ਹੈਨ ਜੋ ਸਦਾ ਵਿਕਾਰ ਹੀ ਕਰਦੇ ਹਨ। ਜੇ ਕੋਈ ਉਹਨਾਂ ਦੇ ਨਾਲ ਭਲਿਆਈ ਕਰੇ ਸੋ ਵਿਸਾਰ ਦਿੰਦੇ ਹਨ, ਤੇ ਬੁਰਿਆਈ ਜੇ ਕੋਈ ਕਰੇ ਤਾਂ ਵਿਸਾਰਦੇ ਨਹੀਂ। ਤੇ ਮਨਮੁਖ ਤਰ ਉਹ ਹੈਨ ਜੋ ਕੋਈ ਭਲਾ ਬੁਰਾ ਹੋਵੇ ਤਾਂ ਸਭਸੇ ਨਾਲ ਬੁਰਿਆਈ ਹੀ ਕਰਦੇ ਹਨ। ਤੇ ਮਨਮੁਖ ਤਮ ਉਹ ਹੈਨ ਜੋ ਭਲੇ ਨਾਲ ਵੀ ਬੁਰਿਆਈ ਕਰਦੇ ਹਨ, ਅਗਲਾ ਭਲਿਆਈ ਕਰੇ ਤੇ ਉਹ ਫਿਰ ਬੁਰਿਆਈ ਕਰਨ ਤੇ ਸ਼ਬਦ ਬਾਣੀ ਦੀ ਸਮਝ ਕੁਝ ਨਾ ਕਰਨ। ਸਗੋਂ ਕਹਿੰਦੇ ਹਨ ਜੋ ਸ਼ਬਦ ਦਾ ਸੁਣਨਾ ਤੇ ਭਲਿਆਈ ਕਰਨੀ ਅਸਾਨੂੰ ਨਹੀਂ ਫਲਦੀ ਤੇ ਬੁਰਿਆਈ ਅਸਾਨੂੰ ਫਲ ਦਿੰਦੀ ਹੈ, ਸੋ ਘੋਰ ਨਰਕਾਂ ਵਿੱਚ ਮਹਾਂਦੁੱਖ ਨੂੰ ਪ੍ਰਾਪਤ ਹੋਣਗੇ। ਤਾਂ ਉਹ ਗੁਰਮੁਖਾਂ ਦੇ ਕਰਮ ਕਰਨ ਲੱਗੇ, ਉਹਨਾਂ ਦਾ ਉਸੇ ਕਰ ਕਲਿਆਣ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 44। ਸਮੁੰਦਾ ਇਸ ਨਾਮ ਦਾ ਇੱਕ ਸਿੱਖ ਸਤਿਗੁਰ ਦੇ ਹਜ਼ੂਰ ਹਾਜ਼ਰ ਹੋਇਆ ਤੇ ਅਰਦਾਸ ਕੀਤੀ, ਜੀਓ ਸਨਮੁਖ ਤੇ ਬੇਮੁਖ ਦਾ ਵੇਰਵਾ ਸਮਝਾਓ। ਸਤਿਗੁਰੂ ਜੀ ਬੋਲੇ, ਜੇ ਕਿਸੇ ਨੂੰ ਕੋਈ ਕੰਮ ਕਰਨੇ ਲਈ ਘੱਲੀਏ ਤਾਂ ਉਹ ਜੇ ਦਿਲ ਲਾ ਕੇ ਕੰਮ ਸਵਾਰ ਲੈਂਦਾ ਹੈ ਤਾਂ ਉਹ ਖੁਸ਼ ਖੁਸ਼ ਚਲਿਆ ਆਉਂਦਾ ਹੈ, ਉਸ ਨੂੰ ਸਨਮੁਖ ਕਹੀਦਾ ਹੈ। ਉਹ ਭੇਜਣ ਵਾਲੇ ਦੇ ਮੱਥੇ ਲੱਗਣੋਂ ਸੰਕੋਚ ਨਹੀਂ ਕਰਦਾ। ਜੋ ਆਦਮੀ ਕੰਮ ਘੱਲਿਆ ਕੰਮ ਸਵਾਰਦਾ ਨਹੀਂ ਸਗੋਂ ਵਿਗਾੜ ਆਉਂਦਾ ਹੈ, ਤਦ ਉਹ ਸ਼ਰਮ ਦਾ ਸਾਹਮਣੇ ਨਹੀਂ ਆਉਂਦਾ, ਝੇਪਦਾ ਫਿਰਦਾ ਹੈ, ਉਸ ਨੂੰ ਬੇਮੁਖ ਕਹੀਦਾ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਨੇ ਸਿੱਖਾਂ ਨੂੰ ਜੱਗ 'ਤੇ ਨਾਮ ਜਪਣ, ਵੰਡ ਛਕਣ, ਇਸ਼ਨਾਨ, ਦੇਹ ਨੂੰ ਮਾੜੇ ਕੰਮਾਂ ਤੋਂ ਵੀ ਨਿਰਮਲ ਰੱਖਣ ਲਈ ਘੱਲਿਆ ਹੈ। ਸੋ ਜੋ ਇਸ ਕੰਮ ਦੀ ਕਮਾਈ ਕਰਕੇ ਜਾਣਗੇ, ਸਨਮੁਖ ਕਹੀਏਗੇ, ਉਹ ਮੁੱਖ ਉੱਜਲ ਜਾਣਗੇ। ਜੋ ਕਾਮ, ਕ੍ਰੋਧ, ਲੋਭ, ਮੋਹ ਵਿੱਚ ਰੁੱਝੇ ਮਾੜਾ ਆਚਰਣ ਬਣਾਉਂਦੇ ਹਨ, ਨਾਮ, ਬਾਣੀ, ਦਾਨ ਤੋਂ ਉਲਟ ਚੱਲਦੇ ਹਨ, ਸੋ ਬੇਮੁੱਖ ਕਹੀਏਗੇ, ਉਹ ਉੱਜਲ ਮੁੱਖ ਅੱਗੇ ਨਹੀਂ ਜਾਂਦੇ। ਇਹ ਸੁਣ ਕੇ ਭਾਈ ਸਮੁੰਦੇ ਨੇ ਹਜ਼ੂਰ ਦੀ ਮਿਹਰ ਮੰਗੀ। ਬਚਨ ਹੋਇਆ, ਯਤਨ ਕਰੋ, ਜੋ ਆਖਿਆ ਹੈ ਕਮਾਓ, ਲੱਗ ਪਓ, ਲੱਗ ਪਿਆਂ ਉੱਤੇ ਮਿਹਰ ਆਪੇ ਹੁੰਦੀ ਹੈ, ਤਦ ਇਹ ਗੁਰੂ ਕਾ ਸਿੱਖ ਲੱਗ ਪਿਆ ਤੇ ਕਲਿਆਣ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 45 ਸ਼ਾਹਜ਼ਾਦਾ ਖੁਸਰੋ। ਅਕਬਰ ਸੀ ਪਾਤਸ਼ਾਹ ਹਿੰਦ ਦਾ। ਇਹ ਕਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਗੋਇੰਦਵਾਲ ਆਇਆ ਸੀ ਤੇ ਕਈ ਪਿੰਡ ਜਾਗੀਰ ਲਈ ਅਰਪਣ ਕੀਤੇ ਸਸ। ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੱਦੀ ਤੇ ਬੈਠੇ ਸਨ ਤਾਂ ਵੀ ਰਾਜ ਅਕਬਰ ਦਾ ਹੀ ਸੀ। ਅਕਬਰ ਇੱਕ ਵਾਰ ਪੰਜਾਬ ਆਇਆ ਸੀ, ਤਦੋਂ ਆਪ ਜੀ ਦੇ ਮੇਲੇ ਅਕਬਰ ਨਾਲ ਹੋਏ ਸਨ। ਪੰਜਾਬ ਵਿੱਚ ਤਦੋਂ ਕਾਲ ਪਿਆ ਹੋਇਆ ਸੀ ਤੇ ਲੋਕੀ ਮਾਮਲਾ ਦੇਣੋਂ ਆਰੀ ਹੋ ਰਹੇ ਸਨ। ਸਤਿਗੁਰੂ ਜੀ ਨੇ ਅਕਬਰ ਪਾਸ ਸਿਫਾਰਿਸ਼ ਕੀਤੀ ਕਿ ਮਾਲੀਆ ਮਾਫ ਕਰ ਦਿੱਤਾ ਜਾਵੇ, ਪਰਜਾ ਦੁਖੀ ਹੈ। ਤਦੋਂ ਅਕਬਰ ਨੇ ਮਾਫ਼ੀ ਦੇਣੀ ਮੰਨ ਲਈ ਸੀ। ਇਹ ਗੱਲ ਖਾਲਸਾ ਤਵਾਰੀਖ ਵਿੱਚ ਲਿਖੀ ਹੈ। ਝਗੜਾ ਨਿਪਟਾਉਣ ਪਿੱਛੋਂ ਬਿਆਸਾ ਲੰਘ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਰੇ ਆਇਆ। ਗੁਰੂ ਜੀ ਦੀ ਰਸਨਾ ਤੋਂ ਗੁਰਬਾਣੀ ਸੁਣੀ ਤੇ ਬੜਾ ਖੁਸ਼ ਹੋਇਆ। ਗੁਰੂ ਜੀ ਨੇ ਅਕਬਰ ਨੂੰ ਕਿਹਾ, ਅੱਜ ਨਜ਼ਲੇ ਅਸਾਕਰੇ ਮਨਸੂਰੇ ਦਰ ਪੰਜਾਬ ਨਿਰਖੇ, ਗਲੇ ਗਿਰਾਮ ਬੂਦ ਅਸੀਂ ਜ਼ਿਹਤ ਜਮਾਂ ਪਰਗਨਾਤ ਜ਼ਿਆਦਾ, ਸ਼ੁਦੇ ਅਲਹਾਲ ਅਜ਼ ਇੰਤਹਾਜ਼ ਅਫਵਾਜ਼ੇ ਕਾਹਿਰਾ, ਗਲਾਤ ਰੂ ਬਰਜ਼ਾਨੀ ਅਵਰਦੈ ਰਿਆਇਆ ਅਜ਼ ਉਹਦਾ ਅਡਾਏ ਜਮੈ ਨਮ ਤਵਾਨਦ ਬ੍ਰਾਹਮਦ ਹਸਬ ਇਸ ਹਸਬ ਇਲਤਮਾਸੇ ਉਹ ਬਦੀਵਾਨੀਆ ਨੇ ਉਜ਼ਾਮ ਹੁਕਮ ਸ਼ੁੱਧ ਕਿ ਬਾ ਹਿਸਾਬ ਦਹਿ ਦਵਾਸ ਦਹਿ ਅਸ ਜਮੈ ਬ ਰਿਆਇਆ ਤਖਫੀਫ ਦੇਹੰਦ ਬਾ ਤਾਕੀਦ ਬਾ ਅਮਾਲ ਕੁਨੰਦ ਕੇ ਮੁਤਾਬਕ ਆ ਬਾ ਰਿਆਇਆ ਰਿਆਇਤ ਨਮੂਦੇ ਜ਼ਿਆਦਤ ਤਲਬੀ ਨਾ ਨੁਮਾਇੰਦੇ। ਅਰਥਾਤ ਬਾਦਸ਼ਾਹੀ ਲਸ਼ਕਰ ਦੇ ਇੱਥੇ ਆ ਉਤਰਨ ਤੇ ਅਨਾਜ ਦਾ ਭਾਅ ਪੰਜਾਬ ਵਿੱਚ ਮਹਿੰਗਾ ਸੀ, ਇਸ ਕਰਕੇ ਇਲਾਕਿਆਂ ਦਾ ਮਾਲੀਆ ਜ਼ਿਆਦਾ ਹੋ ਗਿਆ। ਅੱਜ ਕੱਲ੍ਹ ਫੌਜ ਦੇ ਚਲੇ ਜਾਣ ਤੋਂ ਅਨਾਜ ਦਾ ਭਾਅ ਸਸਤਾ ਹੋ ਗਿਆ ਹੈ ਤੇ ਪਰਜਾ ਮਾਲੀਆ ਨਹੀਂ ਦੇ ਸਕੀ। ਗੁਰੂ ਜੀ ਦੇ ਕਹੇ ਅਨੁਸਾਰ ਵੱਡੇ ਦੀਵਾਨ ਹਾਕਮਾਂ ਨੂੰ ਹੁਕਮ ਹੋਇਆ ਕਿ 10-12 ਦੇ ਹਿਸਾਬ ਨਾਲ ਮਾਲੀਏ ਵਿੱਚੋਂ ਛੋਟ ਕਰ ਦਿੱਤੀ ਜਾਵੇ, ਭਾਵ 5 ਹਿੱਸੇ ਛੋਟ ਕਰਕੇ ਕੇਵਲ 6ਵਾਂ ਹਿੱਸਾ ਵਸੂਲ ਕੀਤਾ ਜਾਵੇ ਤੇ ਮਾਲੀਆ ਵਸੂਲ ਕਰਨ ਵਾਲਿਆਂ ਨੂੰ ਤਾਕੀਦ ਕਰਨ ਕਿ ਇਸ ਹੁਕਮ ਅਨੁਸਾਰ ਰਿਆਇਆ ਨੂੰ ਰਿਆਇਤ ਕਰ ਦੇਣ ਤੇ ਵਧੀਕ ਨਾ ਵਸੂਲ ਕਰਨ। ਇਹ ਅਕਬਰ ਮੁਗਲਾਂ ਵਿੱਚੋਂ ਸ੍ਰੇਸ਼ਟ ਪੁਰਖ ਸੀ। 16 ਅਕਤੂਬਰ ਸੰਨ 1605 ਮੁਤਾਬਕ 1662 ਬਿਕਰਮੀ ਵਿੱਚ ਇਸ ਦਾ ਦੇਹਾਂਤ ਹੋਇਆ। ਇਹ ਆਪਣੇ ਅੰਤ ਸਮੇਂ ਆਪਣਾ ਤਖ਼ਤ ਆਪਣੇ ਪੁੱਤਰ ਸਲੀਮ ਨੂੰ ਦੇ ਗਿਆ ਸੀ। ਇਹ ਅਕਬਰ ਦਾ ਵੱਡਾ ਪੁੱਤਰ ਸੀ, ਪਿਓ ਨੂੰ ਪਿਆਰਾ ਸੀ। ਮਾਂ ਇਸ ਦੀ ਹਿੰਦੂ ਸੀ ਜੋ ਅੰਬਰ ਦੇ ਰਾਜ ਘਰਾਣੇ ਵਿੱਚੋਂ ਸੀ। ਪਿਤਾ ਨੇ ਸਲੀਮ ਨੂੰ ਤਾਲੀਮ ਚੰਗੀ ਦਿੱਤੀ, ਪਰ ਇਹ ਬੇਥਵਾ ਖੁਦਸਰ ਤੇ ਅਯਾਸ਼ ਜਿਹਾ ਸ਼ਹਿਜ਼ਾਦਾ ਨਿਕਲਿਆ। 1657 ਬਿਕਰਮੀ ਵਿੱਚ ਇਹ ਪਿਤਾ ਨਾਲ ਨਾਰਾਜ਼ ਹੋ ਕੇ ਬੰਗਾਲ ਜਾ ਕੇ ਬਗਾਵਤ ਕਰ ਬੈਠਾ। ਇਸ ਤੋਂ ਕੁਛ ਚਿਰ ਮਗਰੋਂ ਇਸ ਨੇ ਆਪਣੇ ਪਿਤਾ ਦੇ ਸਭ ਤੋਂ ਵਿਦਵਾਨ ਤੇ ਸੱਚੇ ਮਿੱਤਰ ਅਬੁਲ ਫਜ਼ਲ ਨੂੰ ਕਤਲ ਕਰਵਾ ਦਿੱਤਾ। ਅਕਬਰ ਦਾ ਦਿਲ ਟੁੱਟ ਗਿਆ ਤੇ ਆਪਣੇ ਸੱਚੇ ਮਿੱਤਰ ਦੇ ਵਿਯੋਗ ਵਿੱਚ ਪਰਮ ਦੁਖੀ ਹੋਇਆ। ਪਰ ਫੇਰ 1661 ਬਿਕਰਮੀ ਵਿੱਚ ਪਿਤਾ ਪੁੱਤਰ ਦੀ ਸੁਲਾਹ ਹੋ ਗਈ। ਅਕਬਰ ਦੀ ਰਾਜਸੀ ਵਿਉਂਤ ਇਹ ਸੀ ਕਿ ਹਿੰਦੂ ਮੁਸਲਮਾਨਾਂ ਨੂੰ ਮਿਲਾ ਦੇਵੇ ਤੇ ਦੋਵੇਂ ਇੱਕ ਹੋ ਜਾਣ। ਇਸ ਕਰਕੇ ਉਹ ਹਿੰਦੂ ਦਾਨਿਆਂ ਨੂੰ ਵੱਡੇ ਅਹੁਦੇ ਦਿੰਦਾ ਤੇ ਰਾਜਪੂਤ ਘਰਾਣਿਆਂ ਨਾਲ ਆਪਣੇ ਤੇ ਸ਼ਹਿਜ਼ਾਦਿਆਂ ਦੇ ਨਾਤੇ ਵੀ ਕਰਵਾ ਦਿੰਦਾ ਸੀ। ਇਹਨਾਂ ਗੱਲਾਂ ਤੇ ਮੁਸਲਮਾਨ ਨਾਰਾਜ਼ ਸਨ। ਸਲੀਮ ਜਦ ਜਹਾਂਗੀਰ ਦਾ ਖਿਤਾਬ ਲੈ ਕੇ ਗੱਦੀ ਤੇ ਬੈਠਾ ਤਾਂ ਇਸ ਨੇ ਇੱਕ ਐਲਾਨ ਜਾਰੀ ਕਰ ਦਿੱਤਾ, ਜਿਸ ਵਿੱਚ ਇੱਕ ਗੱਲ ਇਹ ਸੀ ਕਿ ਮੈਂ ਮੁਸਲਮਾਨ ਮਜ਼ਹਬ ਦੀ ਰੱਖਿਆ ਕਰਾਂਗਾ। ਇਹ ਮੁਸਲਮਾਨੀ ਪੱਖ ਵਾਲੇ ਅਹਿਲਕਾਰਾਂ, ਕਾਜ਼ੀਆਂ, ਮੁੱਲਾਂ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਸੀ। ਇਸ ਵਿੱਚ ਹੋਰ ਕਈ ਚੰਗੀਆਂ ਗੱਲਾਂ ਵੀ ਸਨ, ਧਾੜੇ ਰੋਕਣੇ, ਸਜ਼ਾਵਾਂ ਵਹਿਸ਼ੀਆਂ ਨਾ ਦੇਣੀਆਂ, ਨਸ਼ੇ ਰੋਕਣੇ, ਇਨਸਾਫ਼ ਕਰਨੇ ਆਦਿ। ਜਹਾਂਗੀਰ ਦਾ ਪੁੱਤਰ ਸੀ ਖੁਸਰੋ। ਇਹ ਤਦੋਂ ਹੀ ਨੇਕ ਮਸ਼ਹੂਰ ਸੀ। ਇਸ ਦਾ ਸੁਭਾਅ ਨਰਮ ਸੀ, ਇਹ ਵਿਦਵਾਨ ਵੀ ਸੀ। ਫਰੰਗੀ ਲੇਖਕ ਇਸ ਨੂੰ ਈਸਾਈਆਂ ਦਾ ਬਹੁਤ ਦੋਸਤ ਤੇ ਪੱਖੀ ਵਰਣਨ ਕਰਦੇ ਹਨ। ਕਦੇ ਅਕਬਰ ਵੇਲੇ ਇਹ ਖਿਆਲ ਵੀ ਸੀ ਕਿ ਸ਼ਾਇਦ ਗੱਦੀ ਤੇ ਇਹੋ ਬੈਠੇ, ਪਰ ਇਹ ਸ਼ਹਿਜ਼ਾਦਾ ਆਪਣੇ ਪਿਓ ਜਹਾਂਗੀਰ ਦੀ ਗੱਦੀ ਨਿਸ਼ੀਨੀ ਤੋਂ ਮਗਰੋਂ ਸ਼ੱਕ ਹੇਠ ਆਗਰੇ ਵਿੱਚ ਨਜ਼ਰਬੰਦ ਰਿਹਾ। 5 ਕੁ ਮਹੀਨੇ ਬਾਅਦ ਮੌਕਾ ਪਾ ਕੇ ਉਹ ਉੱਥੋਂ ਨਿਕਲ ਪੰਜਾਬ ਨੂੰ ਟੁਰ ਪਿਆ। ਕੁਛ ਸਾਥੀ ਨਾਲ ਸਨ, ਕੁਛ ਰਲਦੇ ਰਲਾਉਂਦੇ ਹੋਰ ਹੁੰਦੇ ਪੰਜਾਬ ਜਾ ਪਹੁੰਚੇ। ਪਾਤਸ਼ਾਹ ਵੀ ਉਹਨਾਂ ਨੂੰ ਫੜਨ ਲਈ ਮਗਰੇ ਮਗਰ ਟੁਰਿਆ। ਰਸਤੇ ਵਿੱਚ ਜਿਸ ਕਿਸੇ ਦੀ ਖਬਰ ਮਿਲਦੀ ਕਿ ਉਸਨੇ ਖੁਸਰੋ ਨੂੰ ਮਦਦ ਦਿੱਤੀ ਹੈ, ਸਜਾਵਾਂ ਦਿੰਦਾ ਸੁਲਤਾਨਪੁਰ, ਗੋਇੰਦਵਾਲ ਹੁੰਦਾ ਰਾਮਦਾਸਪੁਰੇ ਦੇ ਲਾਗੇ, ਮਾਝੇ ਵਿੱਚ ਦੀ ਜਾਂਦਾ ਲਾਹੌਰੋਂ 7 ਮੀਲ ਉਰੇ ਜੈਪਾਲ ਪਿੰਡ ਜਾ ਪਹੁੰਚਿਆ। ਇੱਥੋਂ ਟੁਰ ਕੇ ਜਹਾਂਗੀਰ ਮਿਰਜ਼ਾ ਕਾਮਰਾਨ ਦੇ ਬਾਗ ਲਾਹੌਰ ਅੱਪੜ ਗਿਆ। ਲਾਹੌਰ ਜਦ ਖੁਸਰੋ ਅੱਪੜਿਆ ਸੀ ਤਾਂ ਲਾਹੌਰ ਦੇ ਸੂਬੇਦਾਰ ਨੇ ਖੁਸਰੋ ਦਾ ਸਵਾਗਤ ਨਹੀਂ ਸੀ ਕੀਤਾ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਰੱਖੇ ਸਨ। ਖੁਸਰੋ ਅੱਗੇ ਨੂੰ ਟੁਰ ਪਿਆ ਸੀ, ਪਰ ਸੋਧਰੇ ਦੇ ਪੱਤਣ ਤੇ ਗ੍ਰਿਫ਼ਤਾਰ ਹੋ ਗਿਆ। 3 ਮੁਹਰਮ ਜਾਂ 1 ਮਈ ਨੂੰ ਖੁਸਰੋ ਗ੍ਰਿਫ਼ਤਾਰ ਹੋਇਆ, ਲਾਹੌਰ ਪਾਤਸ਼ਾਹ ਦੇ ਪੇਸ਼ ਹੋਇਆ। ਉਸਦੇ ਵੱਡੇ ਦੋ ਸਾਥੀ ਗਾਂ ਤੇ ਖੋਤੇ ਦੀ ਗੱਲ ਖੱਲ ਵਿੱਚ ਜਿਉਂਦੇ ਜੀ ਸੀਤੇ ਗਏ। ਲਗਭਗ 700 ਉਸਦੇ ਸਾਥੀ ਸੂਲੀ ਟੰਗੇ ਗਏ। ਖੁਸਰੋ ਨੂੰ ਨਜ਼ਰਬੰਦ ਕੀਤਾ ਗਿਆ ਤੇ ਉਸ ਦੀਆਂ ਅੱਖਾਂ ਖਰਾਬ ਕਰ ਦਿੱਤੀਆਂ ਗਈਆਂ। 16 ਅਪ੍ਰੈਲ ਨੂੰ ਪਾਤਸ਼ਾਹ ਸੁਲਤਾਨਪੁਰ ਤੇ ਗੋਇੰਦਵਾਲ ਲੰਘਦਾ ਹੈ ਤੇ ਖੁਸਰੋ ਦੀ ਗ੍ਰਿਫ਼ਤਾਰੀ ਸੁਣ ਕੇ ਫਿਰ ਸਹਿਜੇ ਸਹਿਜੇ ਜਾਂਦਾ ਹੈ। 16 ਅਪ੍ਰੈਲ ਤੋਂ 9 ਮਈ ਤੱਕ ਖੁਸਰੋ ਦੇ ਸਾਰੇ ਮਾਮਲੇ ਮੁੱਕ ਜਾਂਦੇ ਹਨ। ਇਸ ਤੋਂ 13 ਦਿਨ ਮਗਰੋਂ ਕਿਸੇ ਦਿਨ ਅਰਥਾਤ 20 ਮਈ ਤੋਂ ਬਾਅਦ ਬਾਦਸ਼ਾਹ ਨੂੰ ਖਬਰ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਖੁਸਰੋ ਨੂੰ ਮਿਲੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 46 ਜਾਮੇ ਸ਼ਹਾਦਤ। ਪਾਤਸ਼ਾਹ ਨੇ ਖਬਰ ਸੁਣਦੇ ਸਾਰ ਗੁਰੂ ਸਾਹਿਬਾਂ ਜੀ ਨੂੰ ਬੁਲਾਵਾ ਭੇਜਿਆ ਔਰ ਬਿਨਾਂ ਕੋਈ ਤਰੀਕਾ ਸੱਚ ਝੂਠ ਨਿਰਣੇ ਕਰਨ ਦਾ ਵਰਤੇ ਦੇ ਹੁਕਮ ਦੇ ਦਿੱਤਾ ਕਿ ਯਾਸ਼ਾ ਦੀ ਸਜ਼ਾ ਦਿੱਤੀ ਜਾਵੇ। ਇਹ ਯਾਸਾ ਪਦ ਤੁਰਕੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਅਰਥ ਹਨ ਕਤਲ ਕਰਨਾ, ਘਰ ਬਾਰ ਲੁੱਟ ਲੈਣਾ। ਸਾਰੀ ਗੱਲ ਪਾਤਸ਼ਾਹ ਮੁਰਤਜ਼ਾ ਖਾਂ ਦੇ ਹਵਾਲੇ ਛੱਡ ਕੇ ਅੱਗੇ ਟੁਰ ਗਿਆ। ਇਹ ਯਾਸਾ ਵਾਲੀ ਗੱਲ ਪਾਤਸ਼ਾਹ ਨੇ ਆਪ ਲਿਖੀ ਹੈ ਪਰ ਉਸ ਸਮੇਂ ਦਾ ਲੇਖਕ ਦਬਸਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਪਾਤਸ਼ਾਹ ਨੇ ਜੁਰਮਾਨਾ ਕੀਤਾ ਬਹੁਤ ਭਾਰੀ ਜੋ ਉਹ ਦੇ ਨਾ ਸਕੇ। ਪਾਤਸ਼ਾਹ ਦਾ ਆਪਣਾ ਲੇਖ ਜੋ ਤੁਰਕ ਜਹਾਂਗੀਰੀ ਵਿੱਚ ਹੈ ਦੱਸਦਾ ਹੈ ਕਿ ਪਾਤਸ਼ਾਹ ਦੇ ਦਿਲ ਵਿੱਚ ਪਹਿਲਾਂ ਤੋਂ ਇਸਲਾਮੀ ਤਸਬ ਨੇ ਘਰ ਕੀਤਾ ਹੋਇਆ ਸੀ ਤੇ ਉਹ ਬਹਾਨਾ ਭਾਲਦਾ ਸੀ ਕਿ ਕਿਸੇ ਤਰ੍ਹਾਂ ਉਹਨਾਂ ਦੇ ਪ੍ਰਚਾਰ ਨੂੰ ਜਿਸ ਨੂੰ ਉਹ ਝੂਠੀ ਦੁਕਾਨ ਲਿਖਦਾ ਹੈ ਦੂਰ ਕਰੇ ਜਾਂ ਉਸ ਗੁਰੂ ਅਰਜਨ ਨੂੰ ਇਸਲਾਮ ਵਿੱਚ ਦਾਖਲ ਕਰ ਲਵੇ। ਉਹ ਲਿਖਦਾ ਹੈ ਕਿ ਹੁਣ ਮੁਸਲਮਾਨ ਵੀ ਉਸ ਗੁਰੂ ਦੀ ਮਤ ਦੇ ਵਿੱਚ ਦਾਖਲ ਹੋ ਰਹੇ ਹਨ। ਇਹ ਸੁਣ ਸੁਣ ਕੇ ਤਸ ਬੱਝਾ ਸੀ। ਸੁਣਾਉਣ ਵਾਲੇ ਕੌਣ ਹੋ ਸਕਦੇ ਹਨ? ਲਾਹੌਰ ਦੇ ਕਾਜ਼ੀ, ਮੁੱਲਾ, ਉਹਨਾਂ ਦੇ ਸਿਖਾਏ ਪੜ੍ਹਾਏ ਤੇ ਤਸ ਵੀ ਵੱਡੇ ਹਾਕਮ, ਗੁਰੂ ਜੀ ਦੇ ਘਰ ਬਾਹਰ ਦੇ ਦਰੋਹੀ ਚੰਦੂ ਆਦਿਕ। ਜਾਪਦਾ ਹੈ ਕਿ ਪਾਤਸ਼ਾਹ ਦਾ ਹੁਕਮ ਸੁਣ ਕੇ ਲਾਹੌਰ ਦੇ ਹਾਕਮਾਂ ਨੂੰ ਫਿਕਰ ਹੋਇਆ ਕਿ ਗੁਰੂ ਅਰਜਨ ਜੈਸੀ ਉੱਚ ਤੇ ਸਰਵਪ੍ਰਿਯ ਹਸਤੀ ਦੇ ਕਤਲ ਦਾ ਇਲਜ਼ਾਮ ਜਨਤਾ ਵਿੱਚ ਸਾਡੇ ਸਿਰ ਨਾ ਆਵੇ। ਉਹਨਾਂ ਤਸੀਹੇ ਦੇਣ ਤੇ ਇਸਲਾਮ ਵੱਲ ਪ੍ਰੇਰਨ ਆਦਿ ਦਾ ਕੰਮ ਚੰਦੂ ਦੇ ਸਪੁਰਦ ਕੀਤਾ ਕਿ ਜੇ ਗੁਰੂ ਜੀ ਇਸਲਾਮ ਵਿੱਚ ਦਾਖਲ ਹੋ ਜਾਣ ਤਾਂ ਸਾਡਾ ਕੰਮ ਸਵਰੇਗਾ ਤੇ ਪਾਤਸ਼ਾਹ ਕੋਲੋਂ ਮਾਫ਼ੀ ਲੈ ਦੇਵਾਂਗੇ। ਜੇ ਨਾ ਮੰਨੇ ਤਾਂ ਤਸੀਹੇ ਦੇਣ ਦਾ ਇਲਜ਼ਾਮ ਅਗਰ ਜਨਤਾ ਵਿੱਚ ਆਵੇ ਤਾਂ ਹਿੰਦੂ ਚੰਦੂ ਦੇ ਸਿਰ ਹੋਵੇ ਰਹੇਗਾ। ਸੋ ਹੁਣ ਗੁਰੂ ਜੀ ਚੰਦੂ ਦੇ ਹਵਾਲੇ ਕਰ ਦਿੱਤੇ ਗਏ। ਉਸ ਦੀ ਹਵੇਲੀ ਕਿਲ੍ਹੇ ਦੇ ਦੱਖਣ ਵੱਲ ਨੇੜੇ ਹੀ ਸੀ। ਪਹਿਲਾ ਕੰਮ ਉਸਨੇ ਇਹ ਕੀਤਾ ਕਿ ਪੰਜ ਸਿੱਖ ਜੋ ਨਾਲ ਸਨ ਉਹ ਵੱਖਰੇ ਡੱਕ ਦਿੱਤੇ ਤੇ ਗੁਰੂ ਜੀ ਨੂੰ ਇਕੱਲਿਆਂ ਕਰ ਲਿਆ। ਪਹਿਲੀ ਉਸਨੇ ਮੰਗ ਤਾਂ ਉਹ ਕੀਤੀ ਹੋਣੀ ਹੈ ਜੋ ਪਾਤਸ਼ਾਹ ਨੇ ਆਪਣੇ ਲੇਖ ਵਿੱਚ ਲਿਖੀ ਹੈ ਕਿ ਮੈਂ ਉਹਨਾਂ ਨੂੰ ਇਸਲਾਮ ਵਿੱਚ ਦਾਖਲ ਕਰ ਲੈਣਾ ਚਾਹੁੰਦਾ ਹਾਂ। ਸੋ ਹੁਣ ਵੇਲਾ ਸੀ ਉਹ ਗੱਲ ਮਨਾਉਣ ਦਾ ਕਿ ਜੇ ਉਹ ਇਸਲਾਮ ਹੋ ਜਾਣ ਤਾਂ ਪਾਤਸ਼ਾਹ ਤੋਂ ਬਖਸ਼ਵਾ ਦੇਵਾਂਗੇ ਜਾਂ ਪਾਤਸ਼ਾਹ ਹੀ ਇਹ ਇਸ਼ਾਰਾ ਦੇ ਗਿਆ ਹੋਵੇ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਜੀ ਦੀ ਤਾਰੀਫ ਪਾਉਣ ਲਈ ਕਿਹਾ ਗਿਆ। ਜੈਸਾ ਕਿ ਪ੍ਰਸਿੱਧ ਲੇਖਕ ਮੁਕਾਲਫ ਜਿਲਦ 2 ਦੇ ਸਫ਼ਾ 92 ਤੇ ਲਿਖਦਾ ਹੈ ਕਿ ਕਾਜ਼ੀਆਂ ਤੇ ਬ੍ਰਾਹਮਣਾਂ ਨੇ ਕਿਹਾ ਕਿ ਗ੍ਰੰਥ ਸਾਹਿਬ ਵਿੱਚ ਮੁਹੰਮਦ ਤੇ ਹਿੰਦੂ ਦੇਵਤਿਆਂ ਦੀ ਮਹਿਮਾ ਪਾ ਦਿਓਗੇ ਤੇ ਜੋ ਵਾਕ ਸਾਡੇ ਸੰਬੰਧੀ ਇਤਰਾਜ਼ਯੋਗ ਹਨ ਕੱਢ ਦਿਓ ਤਾਂ ਤੁਸੀਂ ਮੌਤ ਤੋਂ ਬਚਾਏ ਜਾ ਸਕਦੇ ਹੋ। ਗੁਰੂ ਜੀ ਨੇ ਉੱਤਰ ਦਿੱਤਾ ਕਿ ਪਵਿੱਤਰ ਗ੍ਰੰਥ ਵਿੱਚ ਤਬਦੀਲੀ ਕਰਨਾ ਜਾਂ ਕੁਛ ਪਾਉਣਾ ਘਟਾਉਣਾ ਹੋ ਨਹੀਂ ਸਕਦਾ। ਸੱਚ ਸੱਚ ਹੈ ਔਰ ਉਹ ਅਵਦਲ ਹੈ। ਇਸ ਪ੍ਰਕਾਰ ਦੀਆਂ ਧਮਕੀਆਂ ਨੇ ਜਦ ਅਹਿਲ ਸਤਿਗੁਰੂ ਤੇ ਅਸਰ ਨਾ ਕੀਤਾ ਤਾਂ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਲਿਖਦਿਆਂ ਦਿਲ ਧੜਕਦਾ, ਹੱਥ ਕੰਬਦੇ ਤੇ ਕਲਮ ਥਿੜਕਦੀ ਹੈ, ਪਰ ਜਿਨ੍ਹਾਂ ਕਸ਼ਟਾਂ ਨੂੰ ਭਾਣੇ ਮੰਨਣ ਦੇ ਮਾਲਕ ਨੇ ਮਿੱਠਾ ਕਰਕੇ ਭੋਗਿਆ, ਉਸ ਦੀ ਕਹਿਣੀ ਕਰਨੀ ਦੀ ਸੂਰਮਤਾਈ ਨੂੰ ਜਗਤ ਉਧਾਰ ਲਈ ਦੱਸਣਾ ਵੀ ਬਣਦਾ ਹੈ। ਜਾਪਦਾ ਹੈ ਕਿ ਪਹਿਲੋਂ ਬਾਹਰ ਜੇਠ ਹਾੜ ਦੀ ਤਪੀ ਰੇਤ ਵਿੱਚ ਧੁੱਪੇ ਬਿਠਾਉਣ ਦਾ ਕਸ਼ਟ ਦਿੱਤਾ ਗਿਆ। ਜਦ ਆਪ ਜੀ ਨੇ ਦੁੱਖ ਸਹਾਰਿਆ ਤੇ ਸੱਤ ਦਾ ਪੱਲੂ ਨਾ ਛੱਡਿਆ ਤਾਂ ਦੂਜਾ ਕਸ਼ਟ ਇਹ ਦਿੱਤਾ ਗਿਆ ਕਿ ਗਰਮ ਪਾਣੀ ਦੀ ਦੇਗ ਵਿੱਚ ਬਿਠਾਇਆ ਤੇ ਉਸ ਪਾਣੀ ਨੂੰ ਅਸਹਿ ਹਾਲਤ ਤੱਕ ਗਰਮ ਕੀਤਾ। ਪਰ ਗੁਰੂ ਜੀ ਨੇ ਇਹ ਕਰੜਾ ਕਸ਼ਟ ਵੀ ਸਹਾਰਿਆ, ਕਿੰਤੂ ਆਪ ਨੇ ਸੱਤਿਅ ਤੋਂ ਹਿੱਲਣਾ ਪ੍ਰਵਾਨ ਨਾ ਕੀਤਾ। ਫਿਰ ਗਰਮ ਦੇਗ ਵਿੱਚੋਂ ਕਢਵਾ ਕੇ ਬਾਹਰ ਬਿਠਾਇਆ ਤੇ ਕਿਹਾ, ਜੇ ਨਹੀਂ ਮੰਨੋਗੇ ਤਾਂ ਹੋਰ ਕਸ਼ਟ ਦਿੱਤਾ ਜਾਏਗਾ। ਸਰੀਰ ਦੀ ਹਾਲਤ ਖਿਆਲ ਹੀ ਕਰ ਸਕਦੇ ਹੋ ਕਿ ਕਿਤਨੀ ਦਰਦਨਾਕ ਹੋ ਗਈ ਹੋਵੇਗੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਚੰਦੂ ਦੀ ਨੂੰਹ ਇੱਕ ਸਿੱਖ ਲੜਕੀ ਸੀ। ਆਪਣੀ ਹਵੇਲੀ ਵਿੱਚ ਆਪਣੇ ਸਹੁਰੇ ਦੇ ਹੱਥੋਂ ਮਿਲਦੀ ਸਤਿਗੁਰ ਦੀ ਕਸ਼ਟਣੀ ਸੁਣ ਕੇ ਅਤ ਵਿਆਕਲ ਹੋਈ। ਅੱਧੀ ਰਾਤ ਕੁਛ ਭਜਨ ਕੁਛ ਭੋਜਨ ਤੇ ਸ਼ਰਬਤ ਲੈ ਕੇ ਆਈ। ਪਹਿਰੇਦਾਰਾਂ ਨੂੰ ਕੁਛ ਮਾਇਆ ਦੇ ਕੇ ਗੁਰੂ ਚਰਨਾਂ ਤੇ ਆ ਡਿੱਗੀ। ਸ਼ਰਬਤ ਪਾਣੀ ਅੱਗੇ ਧਰਿਆ ਤੇ ਪ੍ਰੇਮ ਵਿੱਚ ਰੋ ਰੋ ਕੇ ਬਿਨੈ ਕੀਤੀ ਕਿ ਮੈਂ ਬੇਵੱਸ ਆਪਣੇ ਕਸ਼ਟ ਦੇਖ ਰਹੀ ਹਾਂ, ਕੋਈ ਸੇਵਾ ਨਾ ਕਰ ਸਕੀ, ਮਰ ਕਿਉਂ ਨਾ ਗਈ ਦੁੱਖ ਦੇਖਣ ਤੋਂ ਪਹਿਲੇ ਆਦਿ। ਸਤਿਗੁਰਾਂ ਨੇ ਉਸ ਨੂੰ ਅਸੀਸ ਦਿੱਤੀ ਪਰ ਉਸ ਦਾ ਆਉਂਦਾ ਜਲ ਭੋਜਨ ਅੰਗੀਕਾਰ ਨਾ ਕੀਤਾ। ਅਗਲੇ ਦਿਨ ਰੇਤ ਮੰਗਵਾ ਕੇ ਗਰਮ ਕੀਤੀ ਗਈ ਤੇ ਹੁਕਮ ਦਿੱਤਾ ਗਿਆ ਕਿ ਉਸ ਉੱਤੇ ਬਿਠਾਓ। ਆਪ ਜੀ ਉਸੇ ਤਰ੍ਹਾਂ ਮਨ ਦੀ ਅਡੋਲ ਅਵਸਥਾ ਵਿੱਚ ਗੈਰ ਗੰਭੀਰ ਤੁਰ ਕੇ ਗਰਮ ਰੇਤ ਤੇ ਆ ਬੈਠੇ। ਇਸ ਤਰ੍ਹਾਂ ਬੈਨ ਤੜਫੜਾਟ ਬੈਠ ਜਿਵੇਂ ਨਿੱਜ ਆਸਨ ਤੇ ਯੋਗੀ। ਫੇਰ ਗਰਮ ਰੇਤੇ ਦੇ ਕੜਛੇ ਭਰ ਭਰ ਕੇ ਉੱਪਰ ਪਾਏ ਗਏ। ਕਵੀ ਜੀ ਲਿਖਦੇ ਹਨ, ਬੈਠੇ ਰਹੇ ਅਬੋਲ ਅਡੋਲ, ਸਤਿਗੁਰ ਮਹਿਮਾ ਮਹਾ ਅਤੋਲ, ਅਜਰ ਜਰਨ ਕੀ ਔਧ ਜਨਾਈ, ਇਤੇ ਕਸ਼ਟ ਤੇ ਨਹੀਂ ਦਿਖਾਈ, ਇੰਦਰ ਆਦ ਜੇਤਕ ਸੁਰਹ ਸਾਰੇ, ਚਾਤਰਕ ਚਿਤ ਗੁਰ ਚਲਤ ਨਿਹਾਰੇ। ਫਿਰ ਉੱਥੋਂ ਉਠਾ ਕੇ ਬਾਹਰ ਲਿਆ ਬਿਠਾਏ। ਅੱਜ ਬਦਨ ਤੇ ਕੁਛ ਫਲੂਹੇ ਪੈ ਗਏ ਸਨ ਪਰ ਆਪ ਜੀ ਦੇ ਮੂੰਹੋਂ ਸੀ ਹਾਏ ਨਹੀਂ ਨਿਕਲੀ। ਅਗਲੇ ਦਿਨ ਲੋਹ ਤੱਤੀ ਕੀਤੀ ਗਈ। ਇਸ ਪਰ ਬੈਠਣੇ ਦਾ ਹੁਕਮ ਹੋਇਆ। ਆਪ ਜੀ ਤਪਤ ਲੋਹ ਪਰ ਥਿਰੇ ਅਡੋਲ ਪਰ ਅੱਜ ਪਰੇ ਫਲੂਹੇ ਸਗਰੀ ਦੇਹੀ ਪਰੇ ਫਲੂਹੇ ਸਗਰੀ ਦੇਹੀ। ਇਸ ਪ੍ਰਕਾਰ ਆਪ ਜੀ ਦੀ ਪਵਿੱਤਰ ਤੇ ਅਤ ਅਮੋਲ ਦੇਹੀ ਨੂੰ ਕਸ਼ਟ ਦਰ ਕਸ਼ਟ ਮਿਲਦੇ ਰਹੇ। ਲਗਭਗ 5 ਦਿਨ ਬੀਤ ਗਏ। 5 ਦਿਵਸ ਬੀਤੇ ਇਸ ਪਾਤੀ, ਦਈ ਸਜ਼ਾਏ ਅਗਨ ਸਮ ਤਾਤੀ। ਹੁਣ ਗੁਰੂ ਜੀ ਨੇ ਆਪਣੇ ਕਸ਼ਟ ਦਾਤਿਆਂ ਤੋਂ ਰਾਵੀ ਵਿੱਚ ਇਸ਼ਨਾਨ ਦੀ ਖੁੱਲ ਮੰਗੀ। ਇਹ ਖੁੱਲ ਉਹਨਾਂ ਨੇ ਦੇ ਦਿੱਤੀ ਕਿ ਨਹਾ ਕੇ ਕੁਛ ਠੰਡੇ ਹੋ ਕੇ ਸ਼ਾਇਦ ਮੰਨ ਜਾਣ, ਕੁਛ ਪਏ ਖਾਓ ਹੋਰ ਦਰਦ ਕਰਨਗੇ ਤਾਂ ਆਪੇ ਇੱਕ ਸਜ਼ਾ ਹੋਰ ਹੋ ਗਈ, ਉਸ ਦਰਦ ਹੇਠਾਂ ਚੁੱਕ ਜਾਣਗੇ। ਸੋ ਆਪ ਜੀ ਚੰਦੂ ਦੇ ਘਰੋਂ ਰਾਵੀ ਦੇ ਛੋਟੇ ਵਾਹੇ ਤੇ ਆਏ ਜੋ ਤਦੋਂ ਕਿਲੇ ਦੇ ਪਾਸ ਵਾਰ ਵਹਿੰਦਾ ਸੀ ਤੇ ਹੁਣ ਵੀ ਕੁਛ ਦੂਰ ਵਹਿੰਦਾ ਹੈ। ਲਾਹੌਰ ਕਿਲੇ ਤੋਂ ਦੱਖਣ ਰੁੱਖ ਇੱਕ ਲਾਲ ਖੂਹ ਹੀ ਨਾਮੇ ਗੁਰੂ ਕਾ ਨਿਸ਼ਾਨ ਹੈ। ਇਹ ਖੂਹ ਚੰਦੂ ਦੀ ਹਵੇਲੀ ਵਿੱਚ ਸੀ। ਇਹ ਉਸ ਪਾਪੀ ਗ੍ਰਹਿ ਦਾ ਨਿਸ਼ਾਨ ਬਾਕੀ ਹੈ। ਯਾਦਗਾਰ ਦੇ ਤੌਰ ਤੇ ਇੱਥੇ ਇੱਕ ਮੰਜੀ ਸਾਹਿਬ ਰਚੀ ਹੋਈ ਗੁਰਦੁਆਰਾ ਹੈ ਸੀ ਜਿੱਥੇ ਪ੍ਰਕਾਸ਼ ਹੁੰਦਾ ਸੀ। ਹੁਣ ਪਾਕਿਸਤਾਨ ਬਣਨ ਮਗਰੋਂ ਪਤਾ ਨਹੀਂ ਕੀ ਹਾਲ ਹੈ। ਆਪ ਜੀ ਦੇ ਨਾਲ 5 ਸਿੱਖਾਂ ਨੂੰ ਜੋ ਕੈਦ ਸਨ ਆਉਣ ਦੀ ਆਗਿਆ ਮਿਲ ਗਈ ਸੀ। 10 ਸਿਪਾਹੀ ਪਹਿਰੇਦਾਰ ਨਾਲ ਆਏ ਸਨ। ਇੱਥੋਂ ਆਪ ਨਦੀ ਕਿਨਾਰੇ ਉੱਥੇ ਆਏ ਜਿੱਥੇ ਕਿ ਹੁਣ ਡੇਰਾ ਸਾਹਿਬ ਗੁਰਦੁਆਰਾ ਹੈ। ਇਹ ਪੰਧ ਆਪ ਨੇ ਬਹੁਤ ਹੀ ਹੌਲੇ ਹੌਲੇ ਟੁਰ ਕੇ ਫਲੂਹਿਆਂ ਨਾਲ ਭਰੇ ਸਰੀਰ ਨੂੰ ਚੁੱਕੀ ਮਸਾਂ ਮੁਕਾਇਆ। ਪਿਰਾਣਾ ਸੇਵਕ ਜੋ 5 ਵਿੱਚੋਂ ਸੀ ਤੁਰਨ ਵਿੱਚ ਆਸਰਾ ਦਿੰਦਾ ਗਿਆ। ਪਰ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਕਸ਼ਟ ਹੁਣ ਅਸਹਿ ਸੀ। ਸਿਵਾ ਆਪ ਜੈਸੇ ਸਾਈਆਂ ਵਿੱਚ ਜੁੜੇ ਜੋਗੀ ਬਿਨ ਕੋਈ ਨਹੀਂ ਚੱਲ ਸਕਦਾ। ਚਿਤ ਕੀ ਬਿਰਤ ਏਕ ਰਸ ਤੈਸੇ, ਨਿਜਾਨੰਦ ਮੈਂ ਪੂਰਬ ਜੈਸੇ, ਤਨ ਪੀਰਾ ਤੇ ਡਿੱਗੀ ਨਾ ਹੋਈ, ਮੇਰ ਹਿਲਾਏ ਨਾ ਜਿਮ ਨਰ ਕੋਈ, ਸਨੇ ਸਨੇ ਰਾਵੀ ਕੇ ਤੀਰ, ਪਹੁੰਚ ਛੂਏ ਨੀਰ ਬਡ ਸੀਰ, ਕਰ ਪੰਕਜ ਤੇ ਮੁਖ ਅਰਬਿੰਦ, ਕਰੇ ਪਖਾਰਨ ਤੀਰ ਮੁਕੰਦ, ਬ੍ਰਿੰਦ ਚੁਰੇ ਕਰ ਮੁਖ ਸਿਤ ਲਾਏ, ਮਹਾ ਉਸੰਤਾ ਜੋ ਤਪਤਾਏ, ਗੈ ਪਦ ਪਦਮ ਲੰਘਾਏ ਪਖਾਰੇ, ਪਰਵੇਸ਼ ਜਨਮਾਹੇ ਮਜਨ ਤਾਰੇ, ਵਹਿਰ ਨਿਕਸ ਪਟ ਸ਼ੁਸ਼ਕ ਲਿਓ ਹੈ, ਦੇਹ ਅਛਾਦਨ ਪੁਨੈ ਕਿਓ ਹੈ, ਜਪ ਜੀ ਪਾਠ करत और प्रेमा जो सिकन की नानत छेमा। जप जी पाठ करत और प्रेमा जो सिकन की ठानत छेमा। पुन 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 पंचो सिख की निशनाने गुरबानी को पाठ बखाने। खरे पए सतगुर परवार जप जी पाठ सुनो निर्धार। पग पाए कर सीस नवायो पुन सिखन सन बाक अलायो। अब हम चै पर लोक त्याना चित जिम चहत सकल हम ठाना। इथे कवि जी लिखते फिर लिखते हैं इन सम तीरज धरनी माहे जग में अपर विचरिय विचरिय काहे। अजर जरन की अवध दिखाई अठत शक्त अत दुख अत पाई। नहे संकल्प हृदय में कीना दुखी कहो कर बै सुख हीना। इनकी उपमा इनहू बने सही सजाए न आनी मने। फिर आप लेट गए चादरा एक ऊपर लेके मानो सुख आसन हो गए। ते अपनी पवित्र आत्मा लेके अपनी असह सहन वाली पावन देही नू छोड़ के अकाल पुरख दी चरण शरण विच पहुंच गए। कवि संतोख सिंह जी लिखते हैं कि आप उत्थे पहुंचे सर्व लोक ते अह जो उचे। वाहिगुरु जी का खालसा वाहिगुरु जी की फतेह। साखी 47वीं अंतम संस्कार। कवि संतोख सिंह जी गुरप्रताप सूरज ग्रंथ दी रास चौथी अंशु 38 विच पावन शरीर दा अंतम संस्कार जल प्रवाह जनाउंदे हन। पर आप ही अगे चल के असुदास रास 5वीं विच शरीर दा संस्कार होया लिखदे हन। यथा चंदू दुष्ट के घर ते आए ए तट ऐरावती नहाए। जप जी पाठ कीन एक मनते पोड पधारे निकसे तंते। सुन सुन लापुर की बड़ संगत आन करे उत्सव कर पंगत। सब कीर्तन फूल विसाले कर संस्कार पली बेदनाले। फिर रास चौथी अंक 64 दे अंक 39 विच भी लिखिया है चंदन चिखा जलाए शरीर। इसी प्रकार सूरज प्रकाश तो पुराना महिमा प्रकाश छंदाबंदी है। उस विच इउं लिखिया है मिल संगत बेबान बनाया अखंड भजन सतगुर गुण गाया। इसनान कराए निर्मल तन दयाल पहराए वस्त्र पावन ते काल। ऐरावती नदी पर लियाए चंदन चिता परयान रखाए। पावन दे करा सिस्कार तीन लोक पया जय जयकार। महिमा प्रकाश साखी 143। महिमा प्रकाश वार्तक जो उस तो भी पुराना ग्रंथ है इउं लिखता है दीन दयाल परम गुरु जगत उदाहरण अपनी इच्छा स्यों अपने अविनाशी पद में लीन पए। ज्योति ज्योत समाणी सर्व संगत ने सुंदर विमान बनाए कर परम पवित्र शरीर के को लेकर संस्कार किया कीर्तन भजन होया। वाहिगुरु जी का खालसा वाहिगुरु जी की फतेह। साखी 48वीं इस कुर्बानी दे करिश्मे संगीत ते काव्य आदि कोमल उंदरां दे परम ज्ञाता श्री गुरु अर्जन देव जी रसक वैरागी ते परम उच्च रसीए फलसफे ते दार्शनिक विद्या दे सिरमौर वाहिगुरु जी दे दरों आए पैगंबर ते अवतार। हां हां निरे अवतार नहीं पर गुरु अवतार किसे इंसानी संग दिली दी कष्टनियां वाली पीड़ा नूं किस अडोलता नाल सहारदे रहे। हां एडी सोल पावां नाल भरी जिंदगी किस वहशियाना तसीहियां नाल समाप्त कीती गई। वाच के होश होश विच नहीं रहिंदी हैरानी दी हद नहीं रहिंदी के किस बेरहमी नाल कीते गए वाकियां नूं पढ़दियां नैण वहिंदे नहीं ठल्ले रहिंदे। जिन्हां नूं लिखदियां हथ कंबदे दिल धड़कदा ते कलम
ਰੁਕ ਰੁਕ ਜਾਂਦੀ ਹੈ। ਉਹ ਕੌਣ ਦਿਲ ਸਨ ਜਿਨ੍ਹਾਂ ਨੇ ਉਹ ਕਹਿਰ ਰਵਾ ਰੱਖੇ? ਉਹ ਕੌਣ ਇਨਸਾਨ ਸਨ ਜਿਨ੍ਹਾਂ ਨੇ ਉਹ ਕਹਿਰ ਆਪਣੇ ਹੱਥੀਂ ਵਰਤਾਏ? ਇਨਸਾਨ ਦੀ ਸੰਗ ਦਿਲੀ, ਹਾਂ ਸਭ ਜਾਨਵਰਾਂ ਤੋਂ ਅਸ਼ਰਫ ਇਨਸਾਨ ਦੇ ਹੀ ਹੱਥੋਂ ਐਸੇ ਜ਼ੁਲਮ ਹੋਣੇ ਇਨਸਾਨ ਦੀ ਨੀਵੀਂ ਖਸਲਤ ਤੇ ਅਤਿਅੰਤਤਾ ਦੇ ਦਰਸ਼ਨ ਹਨ, ਜੋ ਖਸਲਤ ਕਿ ਵਹਿਸ਼ੀਪਣ ਵਿੱਚ ਦਰਿੰਦਿਆਂ ਨੂੰ ਵੀ ਪਿੱਛੇ ਛੋੜ ਜਾਂਦੀ ਹੈ। ਦਰਿੰਦਾ ਪੇਟ ਜ਼ਾਲਮ ਖਾਤਰ ਨਿਰਦੈਤਾ ਕਰ ਬੈਠਦਾ ਹੈ। ਇਹੋ ਇਨਸਾਨ ਉਸ ਨੂੰ ਦੇਖ ਕੇ ਮਾੜਾ ਆਖਦਾ ਹੈ, ਪਰ ਆਪ ਇਨਸਾਨ ਆਪਣੇ ਖੋਟੇ ਪਾਵਾਂ ਹੇਠ ਉਹਨਾਂ ਤੋਂ ਵਹਿਸ਼ੀਪੁਣੇ ਕਰ ਗੁਜ਼ਰਦਾ ਹੈ ਤੇ ਫਿਰ ਇਨਸਾਨ ਕਹਿਲਾਉਣ ਦਾ ਫਖਰ ਕਰਦਾ ਹੈ। ਪਰ ਦੇਖੋ, ਇਸੇ ਦਰਦਨਾਕ ਹੋਣੀ ਦੀ ਵਿਸਮਾਦ ਪੈਦਾ ਕਰਨ ਵਾਲੀ ਕਰ ਦੇਣ ਵਾਲੀ ਤੇ ਸਿਫਤ ਸਲਾਹ ਵਿੱਚ ਡੋਬ ਦੇਣ ਵਾਲੀ ਇੱਕ ਹੋਰ ਤਸਵੀਰ ਉਹ ਹੈ। ਇਹ ਕੇਤਨੀ ਬੜੀ ਕੋਮਲ ਹੁੰਦਰਾਂ ਤੇ ਸੋਲ ਭਾਵਾਂ ਦੀ ਮਾਲਕ ਵਿਅਕਤੀ ਕਿਕੂ ਸਹਿਣਸ਼ੀਲਤਾ ਨਾਲ, ਕਿਸ ਸਹਾਰੇ ਨਾਲ, ਕਿਸ ਅਡੋਲ ਅਹਿਲ ਧੈਰੇ ਨਾਲ ਵਹਿਸ਼ੀਆਨਾ ਜ਼ੁਲਮਾਂ ਤੇ ਅਸਹਿ ਕਸ਼ਟਾਂ ਨੂੰ ਸਹਾਰਦੀ ਹੈ। ਇਹ ਸੋਚ ਕੇ ਭਾਈ ਗੁਰਦਾਸ ਨਾਲ ਗੁਰੂ ਅਰਜਨ ਵਿੱਚੋਂ ਕੁਰਬਾਨੀ ਦੀ ਸਦ ਆ ਮੁਹਾਰੀ ਕਲੇਜੇ ਤੋਂ ਗੂੰਜ ਉੱਠਦੀ ਹੈ। ਤੀਸਰਾ ਦ੍ਰਿਸ਼ ਇਸ ਅਸਹਿ ਕਸ਼ਟਣੀਆਂ ਦੀ ਸੱਚੀ ਦਾਸਤਾਨ ਤੋਂ ਉਸ ਮਤ ਉਭਰ ਖੜੋਂਦੀ ਹੈ ਜੋ ਪਰਜਾ ਦਾ ਰੰਗ ਪਲਟ ਜਾਂਦੀ ਹੈ। ਉਹ ਦਬੇਲ ਕੌਮ ਜੋ ਪਠਾਣਾ ਦੇ ਰਾਜ ਹੇਠ ਜ਼ੁਲਮ ਸਹਿ ਸਹਿ ਕੇ ਮਰਦਊ ਗਵਾ ਬੈਠੀ ਸੀ, ਜੋ ਬਾਬਰ ਦੀ ਕਤਲਾਮ ਤੋਂ ਸਹਿਮ ਖਾ ਕੇ ਇਨਸਾਨੀਅਤ ਤੋਂ ਨੀਵੀਂ ਹੋ ਗਈ ਸੀ, ਜਿਸ ਨੂੰ ਮਾੜਾ ਜਿਹਾ ਸਾਹ ਅਕਬਰ ਦੇ ਸਮੇਂ ਆਇਆ ਹੀ ਸੀ, ਤੇ ਹੁਣ ਫੇਰ ਉਹ ਇਸਲਾਮੀ ਤਾਸਬ ਜਿਸ ਨੇ ਹਿੰਦ ਨਪੀੜ ਕੱਤਿਆ ਸੀ, ਜਹਾਂਗੀਰ ਵਰਗੇ ਅਭਿਵਸਤ ਪਾਤਸ਼ਾਹ ਦੀ ਦਿਲ ਪਟਾਰੀ ਵਿੱਚੋਂ ਫੁੰਕਾਰੇ ਮਾਰ ਉੱਠਿਆ। ਉਸ ਦਵੇਲ ਕੌਮ ਵਿੱਚ ਇਸ ਮਹਾਂਪੁਰਖ, ਮਹਾਂਗੁਰੂ ਤੇ ਮਹਾਨ ਕਲਾ ਕੌਸ਼ਲੀਏ ਦੀ ਕਸ਼ਟ ਚੱਲਣੀ ਤੇ ਜਿੰਦ ਵਾਰਨੀ ਨੇ ਨਵੀਂ ਰੂਹ, ਨਵੀਂ ਜਿੰਦ ਫੂਕ ਦਿੱਤੀ। ਹਾਂ, ਉਸ ਵਿੱਚ ਅਹਿਸਾਸ ਆ ਗਿਆ ਕਿ ਵਿਦੇਸ਼ੋਂ ਆਈ ਮੁਗਲੀਆ ਹਕੂਮਤ ਦਾ ਟਾਕਰਾ ਅਸੀਂ ਕਰ ਸਕਦੇ ਹਾਂ। ਜਿਸ ਕਰੋੜਾਂ ਦੀ ਹਿੰਦ ਆਬਾਦੀ ਵਿੱਚੋਂ ਮਹਿਮੂਦ ਗਜ਼ਨਵੀ ਸੋਮਨਾਥ ਦਾ ਮੰਦਰ ਢਾਹ ਕੇ ਅਰਬਾਂ ਰੁਪਏ ਦੇ ਜਵਾਹਰਾਤ ਤੇ ਸੋਨਾ ਚਾਂਦੀ ਇੱਕ ਮੁੱਠੀ ਭਰ ਪਠਾਣਾ ਦੀ ਫੌਜ ਨਾਲ ਲੁੱਟ ਕੇ ਲੈ ਜਾਂਦਾ ਹੈ ਤੇ ਕਰੋੜਾਂ ਹਿੰਦ ਵਾਸੀ ਤੱਕਦੇ ਹੀ ਰਹਿ ਜਾਂਦੇ ਹਨ। ਹਾਂ, ਉਸ ਦੁਬੇਲ ਤੇ ਹੀਣੀ ਹੋ ਚੁੱਕੀ ਪਰਜਾ ਵਿੱਚ ਇਹ ਦਿਲਕਾ ਸ਼ਹਾਦਤ ਇਹ ਦਿਦਾਰਾ ਦੇ ਜਾਂਦੀ ਹੈ ਕਿ ਅਸੀਂ ਇਸ ਨੂੰ ਭੰਨ ਕੇ ਸੁਤੰਤਰ ਹੋ ਸਕਦੇ ਹਾਂ। ਇਹ ਉਸ ਪਵਿੱਤਰ ਖੂਨ ਦੇ ਲਾਹੌਰ ਦੇ ਰੇਤ ਥਲਿਆਂ ਵਿੱਚ ਡਿੱਗੀਆਂ ਬੂੰਦਾਂ ਦਾ ਜਾਦੂ ਭਰਿਆ ਬੂਟਾ ਉੱਗ ਖੜੋਤਾ। ਚੌਥੀ ਇੱਕ ਹੋਰ ਗੱਲ, ਸਾਰੇ ਭਗਤਾਂ ਦੁੱਖਾਂ ਵੇਲੇ ਪ੍ਰਭੂ ਦੀ ਸਹਾਇਤਾ ਮੰਗਦੇ ਆਏ ਤੇ ਸਹਾਇਤਾ ਮਿਲਦੀ ਰਹੀ। ਚੌਥੀ ਇੱਕ ਹੋਰ ਗੱਲ, ਸਾਰੇ ਭਗਤ ਦੁੱਖਾਂ ਵੇਲੇ ਪ੍ਰਭੂ ਦੀ ਸਹਾਇਤਾ ਮੰਗਦੇ ਆਏ ਤੇ ਸਹਾਇਤਾ ਮਿਲਦੀ ਰਹੀ। ਵਾਚੋ ਪ੍ਰਹਿਲਾਦ ਦੇ ਬਚਾਓ, ਹਰਨਾਖਸ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ, ਕਬੀਰ ਜੀ ਨੂੰ ਡੁੱਬਣ ਨਹੀਂ ਦੇਣਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਨਾਮਦੇਵ ਜੀ ਦੀ ਗਾਂ ਜੀ ਉੱਠਣੀ, ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਛਰਾ ਮੇਲ। ਪਰ ਅੱਜ ਦੇਖੋ, ਅੱਜ ਇਸ ਸੋਲ ਜਿੰਦੜੀ ਨੇ, ਇਸ ਮਲੂਕ ਜਾਨ ਨੇ, ਇਸ ਕਲਾ ਕੌਸ਼ਲੀਏ ਮੁਲਾਇਮ ਦੇਹ ਵਾਲੇ ਦਾਤੇ ਨੇ ਉਲਟਾ ਦਿਖਾਈ। ਕੀ ਸਬਕ ਦਿੱਤਾ ਕਿ ਜੋ ਕੁਛ ਆਵੇ ਸਹੋ, ਸਹਾਰੋ, ਭਾਣਾ ਸਮਝੋ ਤੇ ਭਾਣਾ ਮਿੱਠਾ ਕਰਕੇ ਮੰਨੋ। ਆਪਣੇ ਤੇ ਕਸ਼ਟ ਝੱਲ ਕੇ ਸਰਬ ਸਧਾਰਨ ਨੂੰ ਮਤ ਦਿੱਤੀ ਕਿ ਜ਼ਾਲਮ ਦਾ ਜ਼ੁਲਮ ਸਹਾਰੋ ਪਰ ਅਸੂਲ ਨਾ ਛੱਡੋ, ਸੱਤਿਆ ਹੱਥੋਂ ਨਾ ਦਿਓ, ਗੋਈ ਜਵਾ ਕੇ ਨਾ ਡੁੱਬ ਕੇ ਜ਼ਾਲਮ ਜ਼ੁਲਮੋਂ ਨਾ ਟਲਿਆ, ਪਰ ਹੁਣ ਦੂਜਾ ਪੱਖ ਲਓ, ਚੱਲੋ ਤੇ ਚੱਲ ਕੇ ਨਿੱਜ ਤਾਣ ਵਧਾਓ ਤੇ ਜ਼ਾਲਮ ਨੂੰ ਜ਼ੁਲਮ ਕਰਨੋਂ ਅਪਾਹਜ ਕਰ ਦਿਓ। ਇਸ ਦੇਸ਼ ਨੂੰ ਜ਼ਾਲਮਾਂ ਤੋਂ ਆਜ਼ਾਦ ਕਰਾਉਣ ਲਈ ਮਤ ਸਿਖਾਈ। ਜਾਣਦੇ ਸਨ ਕਿ ਜਾਨ ਪਿਆਰੀ ਤੇ ਸੱਚ ਨੂੰ ਛੱਡਣਾ ਸੌਖਾ ਕੰਮ ਹੈ, ਪਰ ਜਾਨ ਪਿਆਰੀ ਕਰਨੀ, ਗੁਲਾਮੀ ਦਾ ਜੀਵਨ ਲੈਣਾ ਜ਼ਿਲਤ ਦਾ ਜੀਵਨ ਹੈ, ਉਸ ਤੋਂ ਮਰਨਾ ਸ੍ਰੇਸ਼ਟ ਹੈ। ਹਰ ਕੋਈ ਪ੍ਰਹਿਲਾਦ ਨਹੀਂ ਹੋ ਸਕਦਾ, ਹਰ ਕੋਈ ਕਬੀਰ ਨਹੀਂ ਹੋ ਸਕਦਾ, ਹਰ ਕੋਈ ਵਿੱਚ ਉਹ ਜੀਵਨ ਕਿਵੇਂ ਆਵੇ ਕਿ ਉਹ ਜ਼ਿਲਤ ਦੇ ਜੀਵਨ ਨਾਲੋਂ ਇੱਜ਼ਤ ਦੀ ਮੌਤ ਨੂੰ ਉੱਚਾ ਸਮਝੇ। ਇਹ ਗੱਲ ਹੋਰ ਸੀ ਕਿ ਜੋ ਗੁਰੂ ਅਰਜਨ ਦੇਵ ਜੀ ਨੇ ਪਰਜਾ ਨੂੰ ਸਿਖਾਈ ਉਪਦੇਸ਼ ਮਾਤਰ ਨਾਲ ਨਹੀਂ, ਦੁੱਖ ਪੀੜਾ ਕਸ਼ਟ ਆਪ ਸਹਿ ਸਹਿ ਕੇ ਸਿਖਾਈ। ਜੇ ਆਪ ਨਾ ਸਹਿੰਦੇ ਤਾਂ ਸਿੱਖ ਪੰਜ ਕਤਲਾਮਾ ਕਿਕੂ ਸਹਾਰਦੇ ਤੇ ਫਿਰ ਜਿਉਂਦੇ ਰਹਿੰਦੇ? ਇਹ ਹਨ ਨਜ਼ਾਰੇ, ਇਹ ਹਨ ਸਬਕ, ਇਹ ਹਨ ਅਮਲੀ ਤਾਲੀਮਾਂ ਜੋ ਇਸ ਅਦੁੱਤੀ ਸ਼ਹਾਦਤ ਨੇ ਬਖਸ਼ੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।